गौड़ी महला पहला ऐसो दास मिले सुख हुई।
सचे पातशाह जी सेवक दे लक्षण की है कृपा करके दसो। सिद्धा ने पुछया तां गुरु साहब फरमाउंदे ने सिद्धो
ऐसो दास मिले सुख हुई
एहजा सेवक बन के मिले महाराज जी नाल फिर उन सुख दी प्राप्ति हुंदी है। केहजा सेवक जो लक्षण करने हैं
दुख विसरे पावे सच सूई।
ओदा जमन मरण दा दुख सारा भाव हो जांदा है संसार दुख दी निवृत्ति हो जांदी है ते परमानंद दी प्राप्ति नूं सच्चे नूं पा लैंदा है।
दर्शन देख भई मत पूरी।
जिस सेवक दी गुरु साहिब दे दर्शन वेख के पूर्णमती जाग पई। जिस प्रकार साहिब संगे जी पीर बुद्धू शाह जी बुद्ध दर्शन देखने नाल ही बोले चले तो बगैर ही सिर्फ जुड़गी मार रहे शरीर विच क्यों दर्शन देख के जिन्हां नूं पूर्ण आत्म विशेणी बुद्ध प्राप्त हो गई है। विषय विशेणी मिट गई है बुद्ध डूबनी हट गई है।
अठ सठ मज्जन चरण है धूरी।
महाराज चरणा की धूड़ चाहते है वो अठाठ तीर्थां दे पुरबां दा इशनान फल प्राप्त होया है। उस तत्व तेरे चरणा दी धूड़ जेडी अठाठ तीर्थां दा पुरबां दा इशनान है।
रहाओ नेत्र संतोखे एक लिव तारा।
उस सेवक दे नेत्र बड़े संतुष्ट हो गए है एक महाराज दी लिव विच नेत्री सतगुर पेखना लिव लागी तेल धारा वात। हर वक्त उन्हां दे तारा जेड़े नेत्रां दी ढीरियां है हर वक्त लिव च लगियां होईयां हन। उन्हां दे होर रूप वेखण वालों दर्शन देखती शुद्ध की ना शुद्ध रही दर्शन वेख के होर शुद्ध नहीं रही कुछ वेखण दी। ऐसी लिव तेल धारा वात लगी हुई है एक रस तेल दी धार जेड़ी हुंदी खेण तो रहत अते तेल दी धार जेड़ी हुंदी है छिटे खिंजन तो रहत लेसदार धार हुंदी है क्यों लेसदार लिव लगी उन्हां दी किसे प्रकार खिंडन टुंगन वाली नहीं है।
जेहवा सूची हर रस सारा।
उन्हां दी जवान भी पवित्र हो गई है जवान करके झूठ नहीं बोलदे मंद चीजां नहीं खांदे हरी दे रस नूं सारा ग्रहण कीता उन्होंने सारा पूर्ण हरी दा रस सार रूप दा प्राप्त कीता है। जवान सूची है उन्हें मुखों सच्चे वचन निकल गए हैं।
सच करनी अब अंतर सेवा।
उन्हां दी साध संगत जी सच्ची भगती है अब हृदय करके भी महाराज का सेवन करते है ऐसी सच्ची कमाई है जिदे च होर नहीं कुछ रखिया बिना महाराज के सिमन भजन तो।
मन तृप्तास्या अलख अपीवा।
उन्हां सेवकां दा एहो जे दास है जेडे मिलदे उन्हां नाल मिल के सुख हुंदा है मन उनका अत्यंत तृप्त हो गया अर्थ करके
अलख अपीवा
जो अलख असद मन करके लिखा नहीं जाता गुरां तो बिना जिस वाहेगुरु का भेत नहीं पाया जाता ओदी प्राप्ति करके मन रज गया है। हुण उन्हां दा आनंद जेड़ा अलख लिखा नहीं जाता असद मन वालियां तो भेद नहीं पाया जाता गुरमत तो हीणियां तो।
जह जह देखो तह तह साचा।
उन्हां दी दृष्टि यही जी जागती जिथे जिथे वेखदे सच्चा ही सच्चा वेखदे है। सतगुरु जी कहंदे हे सिद्धो अहीं तां जिथे जिथे वेखदे सच्चे अकाल पुरख नूं तिथे वेखदे हां।
बिन बूझे चवरत जग काचा।
ये बिना ओ सरूप दे समझे तों बगैर भाई सारा जेड़ा जग तां कच विच लगा होया वे झगड़ियां च पिया रहिंदा कदे किसे नूं बुरा कहिंदा किसे नूं भला कहिंदा है।
गुर समझावै सोझी होई।
ये सिद्धो जिन्हां नूं गुरु साहिब जी समझाउंदे है उन्हां नूं ये सोझी आत्मा स्वरूप दी हुंदी है।
गुरमुख विरला बूझै को।
गुरमुख अधिकारी बन के गुरां द्वारा कोई कोई बिरला है कोटन में नानक कहू नारायण जे चीत कोई ओ गुरां तो बूझै पुछदा है तो बूझा समझदा है कोई कोई बिरला।
कर कृपा राखो रखवाले।
बेनती करते रहिंदे हे रक्षा करन वाले परमेश्वर आप कृपा करके रखना करो साडे ताई।
बिन बूझे पशु कहे बेताले।
जिवें आप माता दे गर्भ साडे रखवाले होए हो आप दे सेवकां दे हर वक्त रखवाले हो कृपा करके साडी भी रक्षा करो आप।
बिन बूझे पशु पहे बेताले।
जेड़े आप दे स्वरूप गुरां तो बगैर बूझे पुछिया नहीं है ते समझिया नहीं ओ तां पशुआं दी न्याई हो गए ਪਸ਼ੂਆਂ ਦਾ ਸਵਾਇਆ ਖਾ ਲੈਣਾ, ਪੀ ਲੈਣਾ, ਡਰ ਜਾਣਾ, ਡਰਾ ਲੈਣਾ, ਸੌ ਲੈਣਾ, ਇਸੇ ਪ੍ਰਕਾਰ ਪਸ਼ੂਆਂ ਦੀ ਨਹੀਂ ਖਾ ਲੈਂਦੇ ਆ, ਪੀ ਲੈਂਦੇ, ਕਿਸੇ ਤੋਂ ਡਰ ਜਾਂਦੇ ਆ, ਕਿਸੇ ਨੂੰ ਡਰਾ ਲੈਂਦੇ ਆ, ਤੇ ਬੇਤਾਲੇ ਭੂਤਨੇ ਬਣ ਰਹੇ ਹੈ, ਬਤਾਲ ਬਣ ਰਹੇ ਹਨ। ਬਤਾਲ ਦੀ ਬੜੀ ਲੰਮੀ ਉਮਰ ਹੁੰਦੀ ਹੈ, ਅਤਿਅੰਤ ਮਹਾਂਪਰਲੋਂ ਤੱਕ ਉਸ ਟੇਢੀ ਜੂਨ ਚ ਪਏ ਰਹਿੰਦੇ ਹੈ। ਇਉਂ ਬਤਾਲੇ ਭੂਤਨੇ ਹੋ ਰਹੇ ਹਨ ਬਿਨਾਂ ਸਿਮਰਨ ਤੋਂ। ਕੋਈ ਮੁਕਤ ਕਰ ਦੇਵੇ ਤਤ ਵੇਤਾ ਤਾਂ ਕਰ ਦੇਵੇ।
ਗੁਰ ਕਹਿਆ ਅਵਰ ਨਹੀਂ ਦੂਜਾ।
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ, ਤਾਲ ਸਰੂਪ ਦੀ ਵਿਚਾਰ ਤੋਂ ਬੇਰਹਿਤ ਹੋ ਰਹੇ ਆ ਉਹ, ਬੇਦਵੈਤ ਦੇ ਹੀ ਤਾਲ ਪੂਰਦੇ ਹਨ।
ਗੁਰ ਕਹਿਆ ਅਵਰ ਨਹੀਂ ਦੂਜਾ।
ਸਤਿਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਕਿ ਅਵਰ ਅਸਥਾਨ ਵਿਚ ਹੋਰ ਕੋਈ ਦੂਸਰਾ ਨਹੀਂ ਹੈ।
ਕਿਸ ਕਹੋ ਦੇਖ ਕਰੋ ਅਨ ਪੂਜਾ।
ਕਿਸ ਨੂੰ ਕਹੀਏ ਜਾ ਕੇ ਵੀ ਦੇਖਣਾ ਕਰ ਫਲਾਨੇ ਦੇ ਤਾਈ, ਤੇ ਕਿਸ ਅਨ ਹੋਰ ਦੀ ਪੂਜਾ ਕਰੀਏ, ਕਿਸ ਦੇ ਤਾਈ ਕਹੀਏ ਦੇਖਣਾ ਕਰ, ਤੇ ਕੀ ਨੂੰ ਹੋਰ ਦੀ ਪੂਜਾ ਕਰੀਏ ਅਸੀਂ, ਬਿਨਾ ਉਹ ਸੱਚੇ ਤੋਂ ਹੋਰ ਦੂਸਰਾ ਕੋਈ ਹੈ ਹੀ ਨਹੀਂ। ਉਸੇ ਨੂੰ ਦੇਖਦੇ, ਉਸੇ ਦਾ ਪੂਜਨ ਕਰਦੇ ਹਾਂ।
ਸੰਤ ਹੇਤ ਪ੍ਰਭ ਤਿਰ ਭਵਨ ਧਾਰੇ।
ਸੰਤਾਂ ਦੇ ਹਿਤ ਪ੍ਰੇਮ ਵਾਸਤੇ ਵਾਹਿਗੁਰੂ ਤਿੰਨੇ ਭਵਨ ਰਚੇ ਹੈ, ਆਪਦੇ ਸੰਤਾਂ ਦੇ ਪ੍ਰੇਮ ਵਿਚ ਆ ਕੇ ਜਗਤ ਨੂੰ ਰਚਿਆ ਹੈ ਕਿ ਜਗਤ ਦੇ ਲੋਕ ਸੰਤਾਂ ਦੇ ਨਾਲ ਮਿਲ ਕਰਕੇ ਆਪਣਾ ਜੀਵਨ ਭਲਾ ਕਰ ਲੈਣ। ਸੰਤ ਹੇਤ ਪ੍ਰਭ ਤਿਰ ਭਵਨ ਧਾਰੇ। ਸੰਤ ਉਸ ਵਾਹਿਗੁਰੂ ਚ ਹਿਤ ਕਰਦੇ ਹੈ ਜਿਸ ਵਾਹਿਗੁਰੂ ਤਿੰਨੇ ਭਵਨ ਆਪਦੇ ਆਸਰੇ ਧਾਰਨ ਕੀਤੇ ਹੈ। ਇਹ ਸੰਤਾਂ ਦੇ ਮਹਾਰਾਜ ਸਾਹਿਬ ਜੀ ਨੂੰ ਜਸ ਕਰਨ ਵਾਸਤੇ ਇਹ ਤਿੰਨੇ ਭਵਨ ਆਪਦੇ ਆਸਰੇ ਧਾਰੇ ਹੈ ਕਿ ਸੰਤਾਂ ਦੀ ਵਡਿਆਈ ਮੇਰੇ ਰਾਮ ਹਰ ਜੈ ਹਰ ਸੰਤ ਨੂੰ ਜੀਵਨ ਨਾ ਕੋਈ ਐਸੇ। ਇਹ ਮਹਾਰਾਜ ਜੀ ਨੇ ਆਪਦੇ ਪਿਆਰਿਆਂ ਦੀ ਮਹਿਮਾ ਕਰਨ ਵਾਸਤੇ ਤਿੰਨੇ ਭਵਨ ਆਪਦੇ ਆਸਰੇ ਧਾਰਨ ਕੀਤੇ ਹੋਏ ਹੈ। ਸੰਤ ਹੇਤ, ਸੰਤਾਂ ਦੁਆਰਾ ਉਸ ਵਾਹਿਗੁਰੂ ਚ ਹਿਤ ਕਰੋ ਜਿਸ ਵਾਹਿਗੁਰੂ ਤਿੰਨਾਂ ਭਵਨ ਆਪਦੇ ਆਸਰੇ ਧਾਰਨ ਕੀਤਾ ਹੋਇਆ। ਸੰਤ ਹੇਤ ਪ੍ਰਭ ਭਵਨ ਧਾਰੇ। ਤਿੰਨਾਂ ਭਵਨਾਂ ਨੂੰ ਮਹਾਰਾਜ ਧਾਰਨ ਕਰਕੇ ਸੰਤਾਂ ਚ ਹਿਤ ਕਰਦਾ ਹੈ ਪਰਮੇਸ਼ਰ, ਆਪਦੇ ਪਿਆਰਿਆਂ ਦੀ ਰੱਖਿਆ ਕਰਦੇ। ਜਿਵੇਂ ਪ੍ਰਹਿਲਾਦ ਦੀ ਰੱਖਿਆ ਕੀਤੀ, ਹਿਮਾਸ਼ ਨੂੰ ਮਾਰਿਆ, ਇਸ ਪ੍ਰਕਾਰ ਸੰਤ ਹੇਤ ਪ੍ਰਭ ਭਵਨ ਧਾਰੇ। ਸੰਤ ਮਹਾਤਮਾ ਜਿਹੜੇ ਹਨ ਜਿਸ ਪ੍ਰਭੂ ਨੂੰ ਤਿੰਨੇ ਭਵਨ ਧਾਰੇ ਹੈ, ਉਹ ਦੇ ਹੇਤ ਪ੍ਰੇਮੀ ਹਨ, ਹਿਤੂ ਹਨਗੇ।
ਆਤਮ ਚੀਨ ਸੋ ਤਤ ਵਿਚਾਰ।
ਜਿਹੜਾ ਆਪਣਾ ਆਪ ਨੂੰ ਕਰਕੇ ਜਾਣ ਲਵੇ, ਉਹ ਸਰੂਪ ਦੀ ਵਿਚਾਰ ਕਰਕੇ ਨਿਹਾਲ ਹੋ ਜਾਂਦਾ ਹੈ।
ਸੱਚ ਹਿਰਦੇ ਸੱਚ ਪ੍ਰੇਮ ਨਿਵਾਸ।
ਇਹ ਭਾਈ ਸੱਚ ਹਿਰਦੇ ਚ ਵੀ ਹੋਣਾ ਚਾਹੀਦਾ, ਤੇ ਸੱਚੇ ਦਾ ਸਰੀਰ ਚ ਵੀ ਪ੍ਰੇਮ ਦਾ ਨਿਵਾਸ ਹੋਣਾ ਚਾਹੀਦਾ, ਬਾਣੀ ਚ ਵੀ ਸੱਚੇ ਦੇ ਪ੍ਰੇਮ ਦਾ ਨਿਵਾਸ ਹੋਣਾ ਚਾਹੀਦਾ ਹੈ।
ਪਰਣਵਤ ਨਾਨਕ ਹਮਤਾ ਕੇ ਦਾਸ।
ਜਿਨ੍ਹਾਂ ਦੇ ਹਿਰਦੇ ਚ ਵੀ ਸੱਚੇ ਦਾ ਪ੍ਰੇਮ ਹੈ, ਬਾਣੀ ਚ ਵੀ ਸੱਚੇ ਦਾ ਪ੍ਰੇਮ ਹੈ, ਸਰੀਰ ਵੀ ਸੱਚੇ ਦੇ ਪ੍ਰੇਮ ਚ ਨਿਵਾਸ ਕਰਦਾ ਹੈ, ਬੇਨਤੀ ਪੁਰਖ ਅਸੀਂ ਕਹਿੰਦੇ ਹਾਂ ਫੇਰ ਗੁਰਸਿੱਖ ਹੈ ਜਾਂ ਜੀਵਨ ਬਣਾ, ਕਿ ਅਸੀਂ ਮਾਰਾ ਉਹਨਾਂ ਦੇ ਸੇਵਕ ਹੈ, ਉਹਨਾਂ ਪਿਆਰਾਂ ਦੇ ਸੇਵਾ ਭਾਵ ਵਾਲਾ ਜੀਵਨ ਬਣਾ, ਬੇਨਤੀ ਪੁਰਖ ਗੁਰੂ ਸਾਹਿਬ ਦੱਸਦੇ ਹੈ। ਤਮਾਮ ਉਸ ਪਿਆਰਿਆਂ ਦੇ ਸੇਵਕ ਹਨਗੇ ਜਿਨ੍ਹਾਂ ਨੇ ਇਉਂ ਆਪਾ ਭਾਵ ਮੇਰ ਕੇ ਮਨ ਹਿਰਦੇ ਚ ਵੀ ਬਾਣੀ ਚ ਵੀ ਸਰੀਰ ਚ ਵੀ ਉਸਦੇ ਪ੍ਰੇਮ ਦਾ ਨਿਵਾਸ ਕੀਤਾ ਹੈ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਨੇ ਅੱਠ ਅਸ਼ਟਪਦੀਆਂ ਸਾਧ ਸੰਗਤਾਂ ਉਚਾਰਨ ਕੀਤੀਆਂ। ਅੱਗੇ ਸਤਿਗੁਰੂ ਸਾਹਿਬ ਦੀ ਨੌਵੀਂ ਅਸ਼ਟਪਦੀ ਅੱਗੇ ਆਰੰਭ ਹੋਵੇਗੀ। ਫੇਰ
ਸੱਚ ਹਿਰਦੇ ਸੱਚ ਪ੍ਰੇਮ ਨਿਵਾਸ, ਪਰਣਵਤ ਨਾਨਕ ਹਮਤਾ ਕੀ ਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੌੜੀ ਮਹੱਲਾ ਪਹਿਲਾ। ਬ੍ਰਹਮ ਗਰਭ ਕੀਆ ਨਹੀਂ ਜਾਣਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਅੰਤਰਯਾਮੀ, ਸਿੱਧਾਂ ਦੇ ਪੁਰਖਾਂ, ਪਿਛਲੀਆਂ ਯੁੱਗਾਂ ਦਾ ਦ੍ਰਿਸ਼ਟਾਂਤ ਦੇ ਕੇ ਜਿਨ੍ਹਾਂ ਜਿਨ੍ਹਾਂ ਨੇ ਹੰਕਾਰ ਕੀਤਾ ਹੈ ਉਹਨਾਂ ਨੀਚਾ ਹੀ ਵੇਖਣਾ ਪਿਆ ਹੈ। ਇਹ ਸਤਿਗੁਰੂ ਚੌਹਾਂ ਯੁੱਗਾਂ ਦੀ ਕਥਾ ਸਰਗਣ ਕਰਾ ਰਹੇ ਹਨ। ਸੁਣ ਕੇ ਸਿੱਧ ਕਹਿਣ ਲੱਗੇ, ਮਹਾਰਾਜ ਗਰਭ ਮਿਲਦਾ ਕਿਵੇਂ ਹੈ? ਮਾਰਨ ਕਿਹਾ, ਐਸਾ ਗਰਭ ਬੁਰਾ ਸੰਸਾਰੇ, ਜੇ ਗੁਰ ਮਿਲੈ ਤਿਸ ਪਾਰ ਉਤਾਰੇ। ਗਰਭ ਨਿਵਾਰੈ, ਜਿਹਨੂੰ ਗੁਰੂ ਸਾਹਿਬ ਮਿਲਣ ਉਹਦਾ ਹੰਕਾਰ ਮਿਟਦਾ, ਦੂਸਰੇ ਦਾ ਨਹੀਂ ਮਿਟਦਾ। अहंकार बड़ा बुरा कर छड़ा संसार दे ताई। पहला महाराज किन सब तो पहला अहंकार कीता तो दस दे हन।
गौड़ी महला पहला, ब्रह्मा गर्भ किया नहीं जानिया।
इस तो ब्रह्मा जी ने गर्भ किया, ओ नहीं जानिया के मेरे तुल है कोई। ओ कहिंदा सी मैं ही वेद दी मर्यादा अनुसार संसार नूं चलाउणा है। इहदे पास एक संख सी जिहदे च वेद दी धुनी उच्चारण करिया करदा। ब्रह्मा जी दे ताई डरा करके सतजुग दे जिस वक्त ब्रह्मा जी अपने वेदां दी धुनी दा बड़ा माण करदा है कि वेदां दी धुनी मेरे पास है, मैं ही वेदां दे अनुसार जगत नूं चलाउणा है। उस अहंकार तोड़न वास्ते एक संखासर नामे दैंत पैदा होया। उस संखासर दैंत अनुसार संघ जी ब्रह्मा दे पासों संख खोलिया, संख होने करके आप दे पेट विच उस नूं पा लिया। ब्रह्मा नूं सारे वेद भुल गए। उस संख दी धुनी विचों वेद दी धुनी इस नूं प्रगट होया करदी। फिर ब्रह्मा नूं जदों वेद भुल गए, ईश्वर अंतर्यामी नूं चेते कीता कि उस वेले विष्णु जी नूं आग्या होई, ਇਹ ਵਿਸ਼ਨੂੰ ਜਾ ਤੂੰ ਜਾ ਕੇ ਦੈਤ ਸੰਖਾਸਰ ਦੇ ਪਾਸੋਂ ਬ੍ਰਹਮਾ ਨੂੰ ਵੇਦ ਲੈ ਕੇ ਦੇ। ਉਸ ਮੱਛਾ ਅਵਤਾਰ ਧਾਰ ਕੇ ਸਮੁੰਦਰ ਦੇ ਵਿਚ ਰਹਿੰਦਾ ਸੀ ਸੰਖਾਸਰ ਦੈਤ। ਮੱਛ ਅਵਤਾਰ ਧਾਰ ਕੇ ਵਿਸ਼ਨੂੰ ਜੀ ਇਹਦੇ ਪਾਸ ਗਏ। ਮੱਛ ਅਵਤਾਰ ਧਾਰ ਕੇ ਬੜਾ ਜੰਗ ਕੀਤਾ। ਜੰਗ ਕਰਨ ਤੋਂ ਬਾਅਦ ਮਹਾਰਾਜ ਜੀ ਨੇ ਕਲੰਗੀ ਧਰਨ ਲਿਖਿਆ, ਸੰਖਾਸਰ ਮਾਰੇ ਵੇਦ ਉਧਾਰੇ। ਉਹ ਸੰਖਾਸਰ ਦੈਂਤ ਨੂੰ ਮਾਰਨਾ ਕੀਤਾ ਮੱਛ ਅਵਤਾਰ ਨੇ, ਤੇ ਵੇਦਾਂ ਦਾ ਆਧਾਰ ਦੇ ਕੇ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। ਬ੍ਰਹਮੇ ਨੂੰ ਫੇਰ ਵੇਦ ਦੇ ਕੇ ਲਾਈ ਪੂਜਾ ਕਰਿਆ ਕਰ ਇਹਨਾਂ ਦੀ। ਇਸ ਪ੍ਰਕਾਰ ਸਾਧ ਸੰਗਤ ਜੀ ਬ੍ਰਹਮਾ ਨੇ ਹੰਕਾਰ ਕੀਤਾ ਸੀ।
ਬ੍ਰਹਮਾ ਗਰਭ ਕੀਆ ਨਹੀਂ ਜਾਣਿਆ।
ਬ੍ਰਹਮਾ ਨੇ ਹੰਕਾਰ ਕਰ ਲਿਆ ਕਿ ਮੇਰੇ ਤੁਲ ਕੋਈ ਨੀ, ਮੈਂ ਵੇਦਾਂ ਦੇ ਅਨੁਸਾਰ ਦੁਨੀਆਂ ਨੂੰ ਚਲਾਉਣਾ। ਕਿਉਂ ਨਾ ਜਾਣਿਆ
ਵੇਦ ਕੀ ਬਿਪਤ ਪੜੀ ਪਛਤਾਨਿਆ।
ਵੇਦ ਖੋਹ ਕੇ ਲੈ ਗਿਆ, ਇਹਨੂੰ ਬਿਪਤਾ ਪੈਗੀ। ਵੇਦਾਂ ਬਿਨਾਂ ਇਹਦੇ ਕੋਲੇ ਗਿਆਨ ਕੋਈ ਨੀ ਸੀ। ਫਿਰ ਬੜਾ ਪਛਤਾਤਾਪ ਕੀਤਾ ਇਸਨੇ।
ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ।
ਫਿਰ ਜਦੋਂ ਮਹਾਰਾਜ ਦਾ ਸਿਮਰਨ ਕੀਤਾ ਬਰਮਾ ਨੇ, ਤਾਂ ਮਹਾਰਾਜ ਮਨ ਮੰਨਿਆ। ਇਸੇ ਪ੍ਰਕਾਰ ਅੱਗੇ ਪ੍ਰਕਰਨ ਆਵੇਗਾ। ਬਰਮਾ ਨੂੰ ਹੰਕਾਰ ਹੋ ਗਿਆ ਸੀ ਕਿ ਕਵਲ ਮੈਨੂੰ ਕੀ ਪੈਦਾ ਕਰ ਸਕਦਾ। ਉਹ ਅਗਲੀਆਂ ਇਸ਼ਬਦੀਆਂ ਚ ਆਵੇਗਾ, ਬ੍ਰਹਮ ਕਮਲ ਪਿਆਲ ਨਾ ਪਾਇਆ ਜਿੱਥੇ ਆਵੇਗਾ। ਸੋ ਕਮਲ ਦਾ ਅੰਤ ਨੀ, ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜੇ ਮੁਕੰਦ ਸਵਾਰ। ਤਾਂ ਕੋ ਅੰਤ ਨਾ ਜਾਈ ਲਿਖਣਾ ਆਪ ਜਾਤ ਰਹੇ ਗੁਬਾਰ। ਸੋ ਇੱਥੇ ਬ੍ਰਹਮਾ ਦੇ ਵੇਦ ਜਿਹੜੇ ਸੀ ਜਦੋਂ ਖੁਸ਼ ਗਏ, ਵੇਦਾਂ ਦੀ ਗੁਪਤ ਪੈਗੀ, ਸੰਖਾਸਰ ਦੰਦ ਖੋਹ ਕੇ ਲੈ ਗਿਆ। ਫਿਰ ਪਛਤਾਇਆ ਇਸਨੇ।
ਜਹ ਪ੍ਰਭ ਸਿਮਰੇ ਤਹੀ ਮਨ ਮਾਨਿਆ।
ਜਦੋਂ ਫਿਰ ਪ੍ਰਭੂ ਦਾ ਸਿਮਰਨ ਕੀਤਾ, ਮਹਾਰਾਜ ਨੂੰ ਸੰਖਾਸਰ ਨੂੰ ਮਾਰ ਕੇ ਵੇਦ ਲਿਆ ਕੇ ਦਿੱਤੇ, ਤਾਂ ਬਰਮਾ ਦਾ ਮਨ ਮੰਨਿਆ ਕਿ ਮੈਨੂੰ ਰਚਣ ਵਾਲਾ ਕੋਈ ਹੈ। ਮੈਂ ਆਪੋ ਸੁਤੰਤਰ ਨੀ, ਸ਼ੰਭੂ ਨੀ ਹਾਂ, ਸੁਤੇ ਪ੍ਰਕਾਸ਼ ਰੂਪ ਨੀ, ਮੈਨੂੰ ਰਚਣ ਵਾਲਾ ਪਰਮੇਸ਼ਵਰ ਵਾ।
ਐਸਾ ਗਰਭ ਬੁਰਾ ਸੰਸਾਰ
ਹੈ। ਅਹੰਕਾਰ ਕਰਨਾ ਬਹੁਤ ਬੁਰਾ ਹੈ ਸੰਸਾਰ ਦੇ ਅੰਦਰ, ਸਾਰਿਆਂ ਨੂੰ ਬੁਰਾ ਕਰ ਛੱਡਿਆ ਇਸ ਅਹੰਕਾਰ ਨੇ।
ਜਿਸ ਗੁਰ ਮਿਲੇ ਤਿਸ ਗਰਭ ਨਿਵਾਰ।
ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੁੰਦਾ ਹੈ, ਉਹਦੇ ਤਾਈ ਗੁਰੂ ਸਾਹਿਬ ਜੀ ਗੁਰਾਂ ਦੁਆਰਾ ਸ਼ਬਦ ਮਿਲਦਾ ਹੈ, ਉਹਦੇ ਗਰਭ ਨੂੰ ਗੁਰੂ ਸਾਹਿਬ ਹੰਕਾਰ ਨੂੰ ਮੇੜ ਦਿੰਦੇ ਹਨ।
ਰਹਾਉ ਬਲ ਰਾਜਾ ਮਾਇਆ ਅਹੰਕਾਰੀ।
ਦੇਖੋ ਬਲ ਰਾਜਾ ਸੀ ਜਿਹੜਾ, ਬਲ ਰਾਜਾ ਕਰੇ ਆਪਣੇ ਅੰਦਰ ਬੈਠਾ ਜਗ ਕਰਾਵੇ, ਇਹ ਮਾਇਆ ਦਾ ਹੰਕਾਰ ਸੀ। ਸੌ ਜਗ ਇਸਨ ਕਰ ਲਿਆ, ਅਕੋਤਰ ਸੋਵਾਂ ਜਗ ਜਦੋਂ ਕਰਨ ਲੱਗਾ, ਇਹਦੇ ਅੰਦਰ ਇੱਛਾ ਹੋਈ ਕਿ ਮੈਂ ਸਵਰਗ ਦਾ ਰਾਜ ਪਾ ਲਵਾਂ। ਸਵਰਗ ਦੇ ਵਿੱਚ ਜਾ ਕੇ ਬੈਠ ਗਿਆ। ਉਸ ਵਕਤ ਇੰਦਰ ਨੂੰ ਬਿਪਤਾ ਪੈਗੀ। ਇੰਦਰ ਨੇ ਅੰਤਰਯਾਮੀ ਨੂੰ ਚੇਤੇ ਕੀਤਾ, ਇਹਦੀ ਮਾਤਾ ਨੂੰ ਚੇਤੇ ਕੀਤਾ, ਇੰਦਰ ਦੀ ਮਾਤਾ ਅਦਿਤੀ ਨੂੰ ਚੇਤੇ ਕੀਤਾ। ਵਿਸ਼ਨੂੰ ਜੀ ਨੇ ਉਸ ਵੇਲੇ 52 ਦਾ ਅਵਤਾਰ ਧਾਰ ਕਰਕੇ 52 ਰੂਪੀ ਆਇਆ, 4 ਵੇਦ ਮੁਖ ਪਾਠ ਸੁਣਾਵੇ। ਇਸ ਪ੍ਰਕਾਰ ਸਾਧ ਸੰਗਤ ਜੀ 52 ਦਾ ਰੂਪ ਧਾਰ ਕੇ, ਬਲ ਰਾਜੇ ਨੂੰ ਬੜਾ ਮਾਇਆ ਦਾ ਹੰਕਾਰ ਸੀ।
ਜੱਗਾਂ ਕਰੇ ਬਹੁ ਭਾਰ ਅਫਾਰ।
ਜੱਗਾਂ ਨੂੰ ਕਰਦਾ ਹੀ 100 ਜਗ ਕਰ ਚੁੱਕਾ ਸੀ, ਕੋਤਰ ਨੂੰ ਰਹਿੰਦਾ ਸੀ। ਬੜਾ ਭਾਰ ਦੇ ਦੇ ਕੇ ਦਾਨ ਬ੍ਰਾਹਮਣਾਂ ਦੇ ਤਾਈ, ਬੜੇ ਸਮੱਗਰੀ ਦੇ ਭਾਰ ਵੰਡ ਵੰਡ ਕੇ, ਬਹੁਤ ਜੱਗ ਵਿਚ ਸਮੱਗਰੀ ਦੇ ਭਾਰ ਫੂਕ ਫੂਕ ਕੇ, ਬੜਾ ਹੰਕਾਰੀ ਹੰਕਾਰ ਦੇ ਭਾਰ ਨਾਲ ਆਫਰਿਆ ਫਿਰਦਾ ਸੀ।
ਬਿਨ ਗੁਰ ਪੁੱਛੇ ਜਾਏ ਪਿਆਰੀ।
ਇਹਨੂੰ ਸ਼ੁਕਰ ਨੇ ਕਿਹਾ ਸੀ ਕਿ ਹੇ ਬਲ ਰਾਜਾ, ਵਿਸ਼ਨੂੰ ਆ ਗਿਆ ਤੇਰੇ ਛਲਣ ਵਾਸਤੇ। ਤੇ ਉਸ ਵੇਲੇ ਬਲ ਰਾਜਾ ਕਹਿਣ ਲੱਗਾ, ਹੇ ਸ਼ੁਕਰਾਚਾਰਯ, ਤੈਨੂੰ ਸਾਡਾ ਘਰ ਕੀ ਵਸਾਉਣਾ, ਸਸਕ ਸਮਾਨ ਨਾ ਦੁਜਮੈ ਮਾਸਾ, ਕਹਾਂ ਕਰੇ ਜੱਗ ਮਨਾਸਾ। ਤੇ ਦਸਵੇਂ ਮਹਾਰਾਜ ਨੇ ਲਿਖਿਆ, ਕਹਿਣ ਲੱਗੇ ਸਹੇ ਵਰਗਾ ਮਾਸ ਨੀ ਬਾਹਮਣ ਵਿਚ, ਇਹ ਸਾਡੇ ਜੱਗ ਦਾ ਨਾਸ਼ ਕੀ ਕਰ ਦੇਵੇਗਾ। ਸ਼ੁਕਰਾਚਾਰਯ ਨੇ ਕਿਹਾ, ਉਸ ਵੇਲੇ ਕਹਿੰਦਾ, ਜਿਉ ਚੰਗਿਆਰੀ ਅਗਨ ਕੀ ਸੀਗਰ ਗੇਟ ਸੰਘਾਰ, ਜਿਵੇਂ ਚੰਗਿਆੜੀ ਕਹਿੰਦੇ ਅੱਗ ਦੀ ਝੱਟ ਸਾੜ ਦਿੰਦੀ ਹੈ, ਐਂ ਤੁਹਾਡੇ ਸਾਰੇ ਰਾਜਸਥਾਨ ਨੂੰ ਨਾਸ਼ ਕਰ ਦੇਵੇਗਾ। ਨਾ ਪਰਵਾਹ ਕੀਤੀ, ਇਹਨੂੰ ਚੰਨਣ ਦਾ ਮੂਹੜਾ ਦੇਤਾ ਬੈਠਣ ਨੂੰ, ਵੇਦ ਦੇ ਪਾਠ ਸੁਣਾਉਂਦਾ ਰਿਹਾ, ਬੜਾ ਖੁਸ਼ ਹੋਇਆ। ਕਹਿਣ ਲੱਗੇ ਜੀ ਮੰਗੋ ਕੁਝ। ਇਹ ਕਹਿਣ ਲੱਗੇ, ਹੋਰ ਤਾਂ ਕੁਝ ਨੀ ਮੰਗਣਾ, ਕਰੋ ਅਢਾਈ ਧਰਤ ਮੰਗ। ਉਸ ਵਕਤ ਢਾਈ ਕਰਮਾਂ ਕਹਿੰਦੇ ਮੈਨੂੰ ਧਰਤੀ ਦੀ ਲੋੜ ਹੈ। ਕਹਿੰਦੇ ਚੰਗਾ ਮਿਲ ਲੋ। ਜਿਸ ਵੇਲੇ ਧਰਤੀ ਨੂੰ ਮਿਲਣ ਵੇਲੇ ਵੱਡਾ ਰੂਪ ਧਾਰ ਲਿਆ, ਤਿੰਨਾਂ ਲੋਕਾਂ ਦੀਆਂ ਦੋ ਕਰਮਾਂ ਕੀਤੀਆਂ। ਅਜੇ ਕਹਿੰਦਾ ਵੀ ਅੱਧੀ ਰਹਿੰਦੀ ਹੈ। ਬਲ ਰਾਜਾ ਕਹਿੰਦਾ, ਮੇਰਾ ਸਰੀਰ ਵੀ ਹੈ ਨਾ ਰਾਜ ਦਾ ਮਾਲਕ, ਬਲ ਰਾਜਾ ਲੈ ਮਗਰ ਮਨਾਵਾ। ਉਸ ਵੇਲੇ ਬਲ ਰਾਜਾ ਨੂੰ ਲੈ ਕੇ ਆਪਣੀ ਕਮਰ ਦੇ ਉੱਤੇ ਹੀ ਮਨਾਇਆ, ਉਸੇ ਧੱਕ ਕਰਕੇ ਪਤਾਲ ਚ ਸਿਰ ਦਿੱਤਾ ਬਲ ਰਾਜ ਨਹੀਂ ਦਿੱਤਾ ਰਾਜ ਪਤਾਲ ਦਾ। ਕੋਈ ਦਰਬਾਨ ਮਹਾਂ ਸੁਖ ਪਾਵੇ। ਇਸ ਪ੍ਰਕਾਰ
ਬਿਨ ਗੁਰ ਪੁੱਛੇ ਜਾਏ ਪਿਆਰੀ।
ਸ਼ੁਕਰਾਚਾਰਯ ਗੁਰੂ ਦੇ ਪੁੱਛੇ ਤੋਂ ਬਗੈਰ, ਹੁਣ ਕਿਹਾ ਸੀ ਨਾ ਆਖੇ ਲੱਗੀ, ਇਹਨੂੰ ਨਾ ਦਾਨ ਦੇਈ, ਪਤਾਲ ਚ ਜਾ ਰਿਹਾ, ਸੱਤਵੇਂ ਪਤਾਲ ਦਾ ਰਾਜ ਕਰਦਾ। ਬਲ ਰਾਜਾ ਗੁਣ ਗਾਵਾ, ਬਲਰਾਜ ਸਬਦ ਪਾਤਾਲ ਬਸੰਤੋ। ਇਸ ਪ੍ਰਕਾਰ ਫੇਰ ਸ਼ੁਕਰਾਚਾਰਯ ਕਹਿੰਦਾ, ਮੈਨੂੰ ਭਾਵੇਂ ਤੂੰ ਸੰਕਲਪ ਕਰਕੇ ਕਿ ਪਾਣੀ ਜਦੋਂ ਝੱਜਰ ਦੇ ਵਿੱਚ ਸਿੱਟਣ ਲੱਗੇ ਰੰਗ, ਉਸ ਵੇਲੇ ਸ਼ੁਕਰਾਚਾਰਯ ਮੱਕੜੀ ਦਾ ਰੂਪ ਧਾਰ ਕੇ ਆਪਣੇ ਸਵਾਮੀ ਦਾ ਕੰਮ ਕਰਨ ਵਾਸਤੇ ਪਾਣੀ ਨਾ ਨਿਕਲਣ ਦਿੱਤਾ। ਜੋ ਪਾਣੀ ਨਾ ਨਿਕਲਣ ਦਿੱਤਾ, ਉਸ ਵੇਲੇ ਬਾਵਨ ਕਹਿੰਦਾ, ਇਹ ਕਿਹੜੀ ਚੀਜ਼ ਆੜੀ ਹੋਈ, ਲਿਆ ਇਹਦੀ ਅੱਖ ਨੂੰ ਕਾਣੀ ਕਰਾਂ ਮੈਂ। ਪੀਲਾ ਲੈ ਕੇ ਮਾਰਿਆ, ਸ਼ੁਕਰ ਦੀ ਅੱਖ ਇੱਕ ਮਾਰੀ ਗਈ, ਆਪਣੇ ਸਵਾਮੀ ਦੇ ਕੰਮ ਨੂੰ ਨਾ ਨਵੇ ਛੱਡਿਆ ਤੇ ਅੱਖ ਚੋਂ ਜਿਹੜਾ ਪਾਣੀ ਨਿਕਲਿਆ। ਬਾਵਨ ਕਹਿੰਦਾ, ਚੱਲ ਇਹੋ ਬਥੇਰਾ, ਇਹਦੇ ਨਾਲ ਸੰਕਲਪ ਕਰ ਲੈਂਦੇ ਹਾਂ। ਇਸ ਪ੍ਰਕਾਰ ਸ਼ੁਕਰਾਚਾਰਯ ਨੂੰ ਬਥੇਰਾ ਇਹਦਾ ਰੱਖਿਆ ਕੀਤੀ, ਪਰ ਇਹ ਫੇਰ ਵੀ
ਬਿਨ ਗੁਰ ਪੁੱਛੇ ਜਾਏ
ਪਿਆਰੀ। ਗੁਰੂ ਸ਼ੁਕਰਾਚਾਰਯ ਪੁੱਛਦੇ ਬਿਨਾਂ ਪਤਾਲ ਚ ਗਿਆ, ਸਵਰਗ ਦਾ ਰਾਜ ਚਾਹੁੰਦਾ ਚਾਹੁੰਦਾ ਅਕੋਤਰ ਸੋਮਾ ਜਾ ਕਰਦਾ ਹੋਇਆ। ਇਸ ਪ੍ਰਕਾਰ ਸਾਧ ਸੰਗਤ ਜੀ, ਗੁਰੂ ਦੇ ਸ਼ਰਨ ਤੋਂ ਬਿਨਾਂ ਭਾਵੇਂ ਬਲ ਰਾਜਾ, ਭਾਵੇਂ ਬਲ ਰਾਜੇ ਦਾ ਗੁਰੂ ਦੈਂਤ ਹੀ ਸੀ ਸ਼ੁਕਰਾਚਾਰਯ, ਪਰ ਉਹਦੀ ਸਿੱਖਿਆ ਲਈ ਤੋਂ ਬਿਨਾਂ ਪਤਾਲ ਚੰਦ ਨੂੰ ਜਾਣਾ ਪਿਆ, ਸਵਰਗ ਦਾ ਰਾਜ ਵੀ ਉਹ ਕਰ ਸਕਿਆ। ਹਰੀ ਐਸਾ ਹੰਕਾਰ ਹੈ, ਗੁਰਾਂ ਦੇ ਪੁੱਛੇ ਤੋਂ ਬਗੈਰ ਹੰਕਾਰੀ ਆਦਮੀ ਔਖੇ ਹੁੰਦੇ ਹੈ।
ਹਰੀ ਚੰਦ ਦਾਨ ਕਰੇ ਜਸ ਲੇਵੈ।
ਫਿਰ ਕਹਿੰਦੇ ਹਰੀ ਚੰਦ ਜਿਹੜਾ ਸੀ ਇਹ ਬੜਾ ਦਾਨ ਕਰਦਾ ਸੀ, ਹਰ ਰੋਜ਼ ਇਹ 21 ਭਾਰ ਸੋਨੇ ਦੇ ਦਿਆ ਕਰਦਾ ਤੇ ਫਿਰ ਰਾਜਸਥਾਨ ਤੋਂ ਰੋਟੀ ਪਾਣੀ ਜਲ ਪਾਣੀ ਛਕਿਆ ਕਰਦਾ। ਵਿਸ਼ਵਾ ਮਿੱਤਰ ਇਹਦਾ ਜਿਹੜਾ ਵਸ਼ਿਸ਼ਟ ਮੁਨੀ ਦਾ ਕੁਛ ਆਪੋ ਵਿੱਚ ਹੀ ਵਿਵਾਦ ਸੀ। ਵਸ਼ਿਸ਼ਟ ਮੁਨੀ ਜਿਹੜਾ ਸੀ ਇਹਨੂੰ ਰਾਜ ਰਿਸ਼ੀ ਕਿਹਾ ਕਰਦਾ ਤੇ ਬਰਮਾ ਤੋਂ ਇਹ ਤਪ ਕਰਕੇ ਵਰ ਲੈ ਕੇ ਆਇਆ ਵਿਸ਼ਵਾ ਮਿੱਤਰ ਕਿ ਮੈਂ ਬ੍ਰਹਮ ਰਿਸ਼ੀ ਬਣ ਗਿਆ। ਇਹ ਕਹਿਣ ਲੱਗਾ ਵੀ ਮੇਰੀ ਵੱਲੋਂ ਤੂੰ ਬ੍ਰਹਮ ਰਿਸ਼ੀ ਬਣ ਗਿਆ, ਪਰ ਵਸ਼ਿਸ਼ਟ ਮਾਤ ਲੋਕ ਦਾ ਯਥਾਰਥ ਵਕਤ ਹੈ, ਜੇ ਉਹ ਤੈਨੂੰ ਬ੍ਰਹਮ ਰਿਸ਼ੀ ਕਹਿ ਰਹੇ ਫੇਰ ਤੂੰ ਬ੍ਰਹਮ ਰਿਸ਼ੀ। ਇਹ ਵਸ਼ਿਸ਼ਟ ਕੋਲੇ ਗਿਆ, ਵਸ਼ਿਸ਼ਟ ਨੂੰ ਕਹਿਣ ਲੱਗਾ, ਜਾ ਕੇ ਨਮਸਕਾਰ ਕੀਤੀ। ਵਸ਼ਿਸ਼ਟ ਕਹਿੰਦਾ, ਆਓ ਰਾਜ ਰਿਸ਼ੀ ਜੀ, ਤੇਰਾ 100 ਪੁੱਤਰ ਇਸ ਤਰ੍ਹਾਂ ਵਾਰੀ ਵਾਰੀ 100 ਵਾਰੀ ਜਾ ਕੇ ਮਾਰਿਆ। ਜੋ ਵਸ਼ਿਸ਼ਟ ਮੁਨੀ ਨੂੰ ਪਤਾ ਲੱਗਾ ਕਿ ਇਹਨੇ ਮੇਰੇ ਪੁੱਤਰ ਮਾਰ ਦਿੱਤੇ ਆ, ਉਸ ਵੇਲੇ ਗਾਇਤਰੀ ਦਾ ਕਿ ਤੂੰ ਕਿਵੇਂ ਸ਼ਰਾਫ ਤੋਂ ਨਾਸ਼ ਹੋ ਗਿਆ, ਬ੍ਰਹਮ ਹੱਤਿਆ ਨਾ ਲੱਗੀ। ਕਹਿੰਦੇ ਗਾਇਤਰੀ ਪੜਦਾ ਰਿਹਾ, ਗਾਇਤਰੀ ਨੂੰ ਸ਼ਰਾਫ ਦਿੱਤਾ ਕਿ ਗਾਇਤਰੀ ਜਿਹੜੀ ਬ੍ਰਹਮ ਹੱਤਿਆ ਨਾ ਅੱਗੇ ਨੂੰ ਲਾਹਾ ਕਰੇਗੀ। ਤਾਂ ਹੀ ਕਿਹਾ ਨਾਮਦੇਨ ਪਾਂਡੇ ਤੁਮਰੀ ਗਾਇਤਰੀ, ਲੋਧੇ ਕਾ ਖੇਤ ਖਾਤੀ ਸੀ, ਲੈ ਕਰ ਠੇਂਗਾ ਟੰਗਰੀ ਤੋਰੀ, ਲਾਂਗ ਤੇ ਲਾਂਗ ਦੀ ਜਾਤੀ ਸੀ। ਇਸ ਪ੍ਰਕਾਰ ਫੇਰ ਇਹਨੇ ਸਾਪ ਮੋਚਨੀ ਮੰਤਰ ਬਣਾ ਲਿਆ ਵਿਸ਼ਵਾ ਮਿੱਤਰ ਨੇ। ਉਹ ਜੋ ਸਾਪ ਮੋਚਨ ਮੰਤਰ ਨਾਲ ਪੜਿਆ ਕਰੇ, ਤਾਪਨੀ ਉਪਨਿਸ਼ਦ ਵਿੱਚ ਆਉਂਦਾ ਹੈ, ਤਾਂ ਤਾਂ ਇਹ ਬ੍ਰਹਮ ਹੱਤਿਆ ਦੀ ਨਾਸ ਹੋ ਜਾ ਕਰੇ ਤੇ ਨਹੀਂ ਲੰਗੀ ਲੰਗੀ ਤੁਰਦੀ ਸੀ ਜਿਹੜੀ ਗਾਇਤਰੀ ਗਊ ਬਣੀ ਹੋਈ ਸੀ। ਇਸ ਪ੍ਰਕਾਰ ਪਾਪਾਂ ਦਾ ਖੇਤ ਖਾਣ ਵਾਲੀ ਇਸ ਗਾਇਤਰੀ ਦੀ ਹਾਲਤ ਸੀ। ਪਹਿਲਾਂ ਤਾਂ ਮੰਤਰ ਨੂੰ ਸਰਾਫ ਦਿੱਤਾ, ਉਹਦੇ ਸ਼ਕਤੀ ਤੋੜਤੀ ਕਿ ਤੂੰ ਬ੍ਰਹਮ ਹੱਤਿਆ ਦਾ ਨਾਸ ਕਰ ਸਕੇ। ਫਿਰ ਵਿਆਸਾ ਡੁੱਬਣ ਲੱਗਾ, ਵਿਆਸਾ ਰਫਾਹੀ ਤੋੜਤੀ ਅਤੇ ਫਿਰ ਸਤਲੁਜ ਡੁੱਬਣ ਲੱਗਾ, ਸੌ ਧਾਰਾ ਹੋ ਕੇ ਵਗ ਗਿਆ। ਇਸ ਪ੍ਰਕਾਰ ਵਸਿਸ਼ਠ ਮੁਨੀ ਨੇ ਬੜੀ ਕਲਪਨਾ ਕੀਤੀ, ਦੁੱਖ ਮੰਨਿਆ ਤੇ ਮੇਰਾ ਸੌ ਪੁੱਤਰ ਮਰ ਗਿਆ। ਆਕਾਸ਼ਵਾਣੀ ਨੇ ਕਿਹਾ, ਇਹ ਦਿਸਮਤ ਵਸਿਸ਼ਠ ਮੁਨੀ ਤੂੰ ਕਿਉਂ ਬਰਲਾਪ ਕਰਦਾ, ਤੂੰ ਗਿਆਨਵਾਨ ਹੈ, ਜਗਤ ਨੂੰ ਮਿੱਠਾ ਕਹਿੰਦਾ ਹੈ। ਇਹ ਕਹਿਣ ਲੱਗਾ, ਜੀ ਮੇਰੀ ਕੁੜ ਨੀ ਚੱਲਣੀ। ਕਹਿੰਦੇ ਕੁੜ ਤੇਰੀ ਅਰੁੰਧਤੀ ਜਿਹੜੀ ਇਹਦੇ ਘਰੋਂ ਸੀ, ਉਹਦੇ ਜਿਹੜਾ ਪੇਟ ਚ ਬੱਚਾ ਉਹ ਤਾਂ ਚੱਲੇਗੀ, ਕਿਉਂ ਸੰਕਲਪ ਕਰਦਾ। ਉਸ ਵਸਿਸ਼ਠ ਮੁਨੀ ਨੇ ਧੀਰਜ ਕੀਤੀ ਸੀ। ਫਿਰ ਹਰੀਚੰਦ ਜਾ ਕੇ ਪੈਰੀ ਪੈ ਗਿਆ। ਹਰੀਚੰਦ ਜੋ ਪੈਰੀ ਪਿਆ, ਇਹਦਾ ਪਿਤਾ ਜਿਹੜਾ ਸੀ ਤ੍ਰਿਸ਼ੰਕੂ ਰਾਜਾ ਹਰੀਚੰਦ ਦਾ, ਉਹ ਸਰ ਸੰਗੇ ਜੀ ਵਸਿਸ਼ਠ ਮੁਨੀ ਨੂੰ ਜਾ ਕੇ ਇੱਕ ਦਿਨ ਕਹਿੰਦਾ ਕਿ ਮਹਾਰਾਜ ਮੈਨੂੰ ਸੰਦੇਹਾ ਸਵਰਗ ਵਿੱਚ ਪਹੁੰਚਾਓ। ਵਸਿਸ਼ਠ ਮੁਨੀ ਕਹਿੰਦਾ, ਹੇ ਰਾਜਾ ਸੰਦੇਹੇ ਸਵਰਗ ਜਾਣ ਦੀ ਲੋੜ ਨਾ ਸਮਝ, ਤੂੰ ਜੰਗ ਆਦਿ ਕਰ, ਸਵਰਗ ਵਿੱਚ ਜਾ ਰਹੇਗਾ ਸਰੀਰ ਛੱਡ ਕੇ। ਇਹ ਕਹਿੰਦਾ, ਨਹੀਂ ਮੈਂ ਤਾਂ ਸੰਦੇਹਾ ਜਾਣਾ। ਚੰਗਾ ਮੈਂ ਫਿਰ ਤੈਨੂੰ ਗੁਰੂ ਨੀ ਧਾਰਦਾ, ਤੈਨੂੰ ਛੱਡ ਦਿੰਦਾ। ਵਿਸ਼ਵਾਮਿੱਤਰ ਦਾ ਚੇਲਾ ਜਾ ਬਣਿਆ। ਤ੍ਰਿਸ਼ੰਕੂ ਨੂੰ ਵਿਸ਼ਵਾਮਿੱਤਰ ਕਹਿੰਦਾ, ਤੈਨੂੰ ਸੰਦੇਹਾ, ਮੈਂ ਸਵਰਗ ਵਿੱਚ ਪਹੁੰਚਾਉ। ਕਿਉਂ ਵਸਿਸ਼ਠ ਦੀ ਸ਼ਰਨ ਛੱਡ ਕੇ ਜਦੋਂ ਵਿਸ਼ਵਾਮਿੱਤਰ ਦਾ ਚੇਲਾ ਬਣ ਗਿਆ, ਈਰਖਾ ਸੀ ਆਪੋ ਵਿੱਚ, ਉਹ ਬਰਮ ਰਿਸ਼ੀ ਨਹੀਂ ਸੀ ਕਹਿੰਦਾ। ਇੱਕ ਵਾਰੀ ਇੱਕ ਦਿਨ ਸ਼ਸਤਰਾਂ ਤੋਂ ਹੀਣਾ ਜਦੋਂ ਗਿਆ, ਅਰੁੰਤੀ ਪੁੱਛਦੀ ਸੀ ਕਿ ਇਸ ਵੇਲੇ ਤੇਜ਼ੀ ਕੌਣ ਹੈ, ਕਹਿਣਕਾ ਵਿਸ਼ਵਾਮਿੱਤਰ ਜੀ ਐਸਾ ਤੇਜ਼ੀ ਮਾਤ ਲੋਕ ਚ ਕੋਈ ਨੀ। ਉਸ ਵੇਲੇ ਸ਼ਸਤਰ ਛੱਡ ਕੇ ਜਾ ਨਮਸਕਾਰ ਕੀਤੀ। ਜਦੋਂ ਨਮਸਕਾਰ ਜਾ ਕੀਤੀ, ਵਸਿਸ਼ਠ ਮੁਨੀ ਕਹਿੰਦਾ, ਆਓ ਬ੍ਰਹਮ ਰਿਸ਼ੀ ਜੀ। ਕਹਿੰਦੇ, ਹੁਣ ਬ੍ਰਹਮ ਰਿਸ਼ੀ ਸੌ ਪੁੱਤਰ ਮਰਵਾ ਕੇ ਕਿਹਾ, ਪਹਿਲਾਂ ਨੇ ਕਿਹਾ। ਕਹਿੰਦੇ, ਮੈਂ ਤਾਂ ਯਥਾਰਥ ਕਹਿਣਾ, ਅੱਗੇ ਤੂੰ ਸ਼ਸਤਰ ਧਾਰ ਕੇ ਆਉਂਦਾ ਸੀ, ਇਸ ਕਰਕੇ ਰਾਜ ਰਿਸ਼ੀ ਕਹਿੰਦਾ ਸੀ, ਅੱਜ ਬ੍ਰਾਹਮਣ ਬਣ ਕੇ ਆਇਆ, ਇਸ ਕਰਕੇ ਬ੍ਰਹਮ ਰਿਸ਼ੀ ਤੈਨੂੰ ਕਿਹਾ। ਕਈ ਸਾਧ ਬ੍ਰਹਮ ਰਿਸ਼ੀ ਬਣਦੇ, ਮਾਰੇ ਕਿਰਪਾਨ ਨੀ ਪਾਉਂਦੇ, ਅਸੀਂ ਕਹਿੰਦੇ ਬ੍ਰਹਮ ਰਿਸ਼ੀ ਬਣ ਜਾਵਾਂਗੇ। ਸੋ ਗੁਰੂ ਮਹਾਰਾਜ ਸਾਹਿਬ ਕਿਰਪਾ ਕਰੇ, ਗੁਰਸਿੱਖ ਬ੍ਰਹਮ ਰਿਸ਼ੀ ਤੇ ਰਾਜ ਰਿਸ਼ੀ ਦੋਵੇਂ ਇਕੱਠੇ ਸੱਚੇ ਪਾਤਸ਼ਾਹ ਕੀਤੇ ਹਨ। ਇਸੇ ਪ੍ਰਕਾਰ ਸਾਹਿਬ ਸਿੰਘ ਜੀ, ਇਹ ਤ੍ਰਿਸ਼ੰਕੂ ਰਾਜੇ ਨੂੰ ਸੰਦੇਹਾ ਜਦੋਂ ਪਹੁੰਚਾਉਣ ਲੱਗਾ, ਦੇਵਤਿਆਂ ਨੇ ਆਪਦੇ ਗੁਰੂ ਤੋਂ ਬੇਮੁਖ ਹੋਇਆ ਜਾਣ ਕੇ ਤ੍ਰਿਸ਼ੰਕੂ ਨੂੰ ਸਵਰਗ ਚ ਥਾਂ ਨਾ ਦਿੱਤਾ। ਸਵਰਗ ਨਾ ਚ ਥਾਂ ਨਾ ਮਿਲਣੇ ਕਰਕੇ ਦੇਵਤੇ ਥੱਲੇ ਸਿੱਟਣ ਤੇ ਇਹ ਮੰਤਰਾਂ ਦੇ ਜ਼ੋਰ ਨਾਲ ਵਿਸ਼ਵਾਮਿੱਤਰ ਤਹਾਂ ਚੜਾਵੇ। ਉਸ ਵੇਲੇ ਤ੍ਰਿਸ਼ੰਕੂ ਰਾਜਾ ਵਿਚਾਲੇ ਹੀ ਰਹਿ ਗਿਆ। ਉਦੋਂ ਕਰਮ ਨਾਸ਼ਕਾ ਨਦੀ ਕਹਿੰਦੇ ਆ ਨਿਕਲੀ ਹੈ। ਸੋ ਜਿੱਥੇ ਨਵੇਂ ਪਾਸ਼ਨ ਚਰਨ ਪਾ ਕੇ ਜੀਆਂ ਦੇ ਭੈੜੇ ਕਰਮਾਂ ਦਾ ਨਾਸ਼ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ। ਇਸ ਪ੍ਰਕਾਰ ਸਾਹਿਬ ਸਿੰਘ ਜੀ, ਇਹ ਤ੍ਰਿਸ਼ੰਕੂ ਰਾਜਾ ਵਿਚਾਲੇ ਰਹਿਣੇ ਕਰਕੇ ਫਿਰ ਹਰੀਚੰਦ ਵਸਿਸ਼ਠ ਦੇ ਪੈਰੀ ਜਾ ਪਿਆ। ਵਸਿਸ਼ਠ ਤੋਂ ਉਪਦੇਸ਼ ਲੈਣੇ ਕਰਕੇ ਹਰੀਚੰਦ ਨੂੰ ਗੁੱਸਾ ਸੀ। ਕਹਿੰਦਾ, ਮੈਂ ਇਹਦੇ ਪਿਓ ਨੂੰ ਸੰਦੇਹਾ ਸੁਰਗ ਚ ਪਹੁੰਚਾਵਾਂ ਤੇ ਮੇਰੀ ਸਿੱਖੀ ਸੇਵਕੀ ਛੱਡ ਕੇ ਵਸਿਸ਼ਠ ਦਾ ਚੇਲਾ ਜਾ ਬਣਿਆ। ਇਸ ਈਰਖਾ ਦੇ ਨਾਲ ਇੱਕ ਦਿਨ ਵਿਸ਼ਵਾਮਿੱਤਰ ਨੇ ਆ ਕੇ ਇਹਦਾ ਦਾਨ ਵਾਲਾ ਥਾਂ ਜਿਹੜਾ ਸੀ ਉੱਥੇ ਆ ਕੇ ਸੂਰ ਬਣ ਕੇ ਬਾਗ ਪੱਟਣ ਲੱਗ ਗਿਆ। ਜੋ ਪੱਟਣ ਲੱਗਿਆ, ਮਾਲੀ ਨੇ ਕਿਹਾ, ਜੀ ਸੂਰ ਬੜਾ ਭਾਰੀ ਆਇਆ। ਰਾਜੇ ਨੂੰ ਦਾਨ ਪੁੰਨ ਨਹੀਂ ਸੀ ਕੀਤਾ ਸੂਰ ਦੇ, ਮਗਰ ਸ਼ਿਕਾਰ ਚੜ ਗਿਆ ਹਰੀਚੰਦ। ਜੋ ਚੜਿਆ ਉਹ ਬਹੁਤ ਦੂਰ ਚਲਿਆ ਗਿਆ ਉਜਾੜ ਵਿੱਚ। ਉਜਾੜ ਵਿੱਚ ਜਾਣੇ ਕਰਕੇ ਸਾਹਿਬ ਸਿੰਘ ਜੀ ਸੂਰ ਅਲੋਪ ਹੋ ਗਿਆ। ਇੱਕ ਬ੍ਰਾਹਮਣ ਦਾ ਰੂਪ ਧਾਰ ਕੇ ਵਿਸ਼ਵਾਮਿੱਤਰ ਖੂਹੀ ਤੇ ਬੈਠ ਗਿਆ। ਰਾਜੇ ਨੂੰ ਤੇਹ ਲੱਗੀ ਹੋਈ ਸੀ ਕਿ ਪਾਣੀ ਪੀਣ ਦਾ ਖਿਆਲ ਕਰਦਾ, ਬੁੱਲ ਸੁੱਕਦੇ ਜਾਂਦੇ ਹੈ, ਮਾਸ਼ਕੀ ਕੋਈ ਨਾਲ ਨਹੀਂ ਤੇ ਦਾਨ ਅਜੇ ਕੀਤਾ ਨਹੀਂ। ਇਹ ਕਹਿਣ ਲੱਗਾ, ਰਾਜਾ ਤੂੰ ਉਦਾਸ ਜਿਹਾ ਲੱਗਦਾ ਹੈ, ਜਿਹੜਾ ਤੂੰ ਸੰਕਲਪ ਕਰਨਾ ਹੈ ਉਹ ਕਰ ਲੈ। ਇਹ ਸੰਕਲਪ ਕਰਿਆ, ਦਾਨ ਕੀਤਾ, ਇੱਕੋ ਜਿਹਾ ਹੁੰਦਾ, ਤੂੰ ਪਾਣੀ ਪੀ ਲਾ। ਇਹ ਸੰਕਲਪ ਕਰਕੇ ਪਾਣੀ ਪੀ ਲਿਆ। ਵਿਸ਼ਵਾਮਿੱਤਰ ਨੇ ਆ ਕੇ ਇਹਦਾ ਸਾਰਾ ਰਾਜ ਦਾ ਜਿੰਨਾ ਸਮੱਗਰੀ ਸੀ ਸਾਰੀ ਸਰਾਫ ਨਾਲ ਨਾਸ ਕਰਤੀ। 18 ਭਾਰ ਸੋਨੇ ਦੇ ਪੂਰੇ ਨਾ ਹੋ ਸਕੇ, 21 ਭਾਰ ਦਾ ਕੀ ਹੋਣੇ ਸੀ। ਅਖੀਰ ਰਾਜੇ ਨੂੰ ਸਾਹਿਬ ਸਿੰਘ ਜੀ ਤਿੰਨਾਂ ਭਾਰਾਂ ਚ, ਰਾਜੇ ਨੂੰ ਤੇ ਇਹਦੀ ਰਾਣੀ ਨੂੰ ਤੇ ਇੱਕ ਇਹਦੇ ਪੁੱਤਰ ਨੂੰ, ਇਹਨਾਂ ਦੇ ਤਾਂ ਸਾਹਿਬ ਸਿੰਘ ਜੀ ਇਹਨੇ ਇੱਕ ਚੰਡਾਲ ਦੇ ਪਾਸ ਕਾਂਸੀ ਦੇ ਦਿੱਤਾ। ਉਹ ਜਿਹੜੀ ਰਾਣੀ ਸੀ ਬਰਲਾਪ ਕਰਨ ਲੱਗੀ, ਉਹ ਬਰਲਾਪ ਕਰਦੀ ਤੇ ਉਸ ਵੇਲੇ ਇਹਦੇ ਪੁੱਤਰ ਜਿਹੜਾ ਸੀਗਾ ਉਹਦੇ ਸੱਪ ਲੜ ਗਿਆ, ਉਹ ਮਰ ਗਿਆ। ਜਿਸ ਵੇਲੇ ਲੜਕੇ ਮਰ ਗਿਆ ਪੁੱਤਰ, ਤੇ ਚੋਰਾਂ ਨੂੰ ਸੁੱਖਣਾ ਸੁੱਖੀ ਦੀ ਕੋਈ ਸੰਤ ਨਹੀਂ ਹੋਣੀ ਹੈ। राजे दे चोरी करके वो ले गए चोर ते उथो मोतियां दा हार के दे रानी दे गल च पा गए। वो लड़का मरिया पिया सी हरिचंद वाला जिस घाट दे ते चूड़े ने रखा सी नौकर सवा रुपया लेके इन्हां नूं संस्कार दिया कर सवा रुपया रानी को है नहीं सी उस वक्त इन संस्कार ना दिता चूड़े ने कहा उस वेले हुक्म लगा उस भंगी नूं जिहदा नौकर सी हरिचंद ए रानी चोरां दी सलाहकार है इहदे गल च मोतियां दा हार है सियाण ली ओ चोरी राजे दी इहनू कतल कर दे। जदों कतल करन लगा उस वेले साहिब सिंह जी भगवान ने प्रगट होके हथ पकड़ लिया कहिंदे राजा तेरा सद पूरा हो गया। उस वेले फिर राजे नूं राज प्राप्त हो गया कहा हे राजा मंग जो कुछ मंगना है। ये कहन लगा जी मैं की मंगना है सारी जिनी पूरी है ये सारी मेरी स्वर्ग नूं जावे जो स्वर्ग नूं जाण वास्ते क्या भगवान ते चढ़ा ली जो निचले राज कहिंदे थोड़ा उची गए ते जिवें हवाई जहाज ते गधा चढ़ा लीए ते बोल पैंदा ते हींग पिया। हरिचंद नूं हंकार हो गया कहिंदे हरिचंदा तेरे वर्गा कौन है दानी जिहदे गधे भी स्वर्ग नूं चले है उथे ही हरिचंद दी पूरी रहेगी क्यों हरिचंदौड़ी उदों दी कहावत चली हुई है। इस प्रकार साहिब सिंह जी हजूर फरमाउंदे हन
हरी चंद दान करे जस
लेवै बार सुने दे दान करया करदा बड़ा जस लिया करदा
बिन गुरु अंत न पाए अपीवै
अपने गुरु वशिष्ठ नु पुछ ना लिया इसने उस दे मगर शिकार चलिया जा सूर बने विश्वामित्र दे बिना आप दे गुरु पुछे तो अंत ना पा सकिया। परमेश्वर दी कुदरत दा भेद पाउणा अभेव है भेद पाउण तो रिहा ही रह
आप भुलाए आपी मत दी
देखो आप ही माला भुलाउण वाला हरिचंद भुल गया ते आप ही फिर अकल देण वाला है मत देण वाला हरिचंद पृथ्वी पर लाजे कागज कीवन पाई औगुण जान दो पुन करे क्यों क्यों ने खास वकाई। इस प्रकार साध संगत जी ए मंडी दे विच कांसी जाके बिकना पिया सी इहनू आप ही महाराज समझ दिंदा जदों भुल मंदा है आप ही इस नूं भुले हुए जिहड़े अभियान हंकार करदे उहनू भुला दिंदा है जदों भुल मनन उदों सच्चे पातशाह मत दे के भुलाया होया नूं सिक्ख्या दे के हरिचंद नूं फिर इस दे ताईं साध संगत जी मुक्त बख्शी सी। इस प्रकार आप ही भुलाउण वाला है अग्ञानी जान के हंकारी जान के आप ही जदों गरीबी धार ले होमै छड़ देवे उदों मत बख्श दिंदा है।
दुरमत हरनाक्ष दुराचारी
देखो कहिंदे खोटी मत वाला हरनाक्ष होया ए बड़ा दुराचार खोटाचार के जले हरनाक्ष थले हरनाक्ष इस तरह ये जाप आपदा कराया करदा।
प्रभ नारायण गर्व प्रहारी
अते प्रभु अकाल पुरख ने नारायण ने एदा हंकार मिटना कीता।
प्रहलाद उधारे कृपा धारी
प्रहलाद दी रक्षा कीती हरनाक्ष दी साखी सारे ही जानदे है जिवें हरनाक्ष ने नूं थम पाड प्रगटिया नरसिंह रूप अनाद प्रगट हो के ते उस वेले इस नूं नोहां दे नाल पाड के नाश कीता सी मुल्तान दा राज प्रहलाद भगत नूं फेर दित्ता सी इहनूं हरनाक्ष नूं मार करके। इस प्रकार हरनाक्ष ते हरनकसो पुराणा च नां आउंदा है इत्थे हरनाक्षी मारन पहले पातशाह ने भी दसवे ने भी भाई गुरदास ने भी चौथे पातशाह ने भी हरनाक्षी नां लिखिया जो गुरु साहब लिखे सानू तां ओह अनुकूल है पुराणा वालियां नूं जां तां चेता भुल गया जां वध घट लिख चुके हन सो जिवें गुरु साहब लिखिया ओहो ही सानू गुरु अंतरजामी है सच्चे पातशाह इस करके जो गुरां ने कीता ओह ठीक है। हांजी
प्रहलाद उधारे कृपा
इस प्रकार प्रहलाद उधार कीता कृपा दृष्टि धार के हरनाक्ष नूं नहां दे नाल पाड़िया हरनाक्ष दुष्टां मारिया प्रहलाद कराया। हरनाक्ष ते हरनकसु अर्थ तां इक्को ही है भावे किन नाम पीलियां दा पीलियां सुनहरी अखां वाला जिहड़ा होवे उहनूं हरनकसु कहिंदे आ उसे नाम हरनाक्ष है पंजाबी च किन नाम पीलियां दा सुनहरी अक्ष अखां वाला तीरियां अखां वाला हनाखसी
पूलो रावण मुगध अचेत
जेड़ा रावण सी इहनू भी भुल कीती ਬੜਾ ਮੂਰਖ ਸੀ, ਅਚੇਤ ਬੇਸੰਭਾਲ ਸੀ ਇਹ।
ਲੂਟੀ ਲੰਕਾ ਸੀਸ ਸਮੇ।
ਜਦੋਂ ਰਾਵਣ ਜਵਾਨ ਹੋ ਗਿਆ, ਬੜਾ ਬਲੀ ਹੋਇਆ। ਬਲੀ ਹੋ ਕੇ ਸਾਹਿਬ ਸੰਗੇ ਜੀ ਇਹ ਦੁਨੀਆਂ ਨੂੰ ਫਿਰਨ ਲੱਗਾ ਕਿ ਮੇਰਾ ਕੋਈ ਮੁਕਾਬਲਾ ਕਰੇ। ਪਹਿਲਾਂ ਸੰਸਰ ਬਾਹੂ ਕੋਲੇ ਗਿਆ। ਸੰਸਰ ਬਾਹੂ ਨੇ ਇਸ ਨੂੰ ਪਕੜ ਕੇ ਸਾਹਿਬ ਸੰਗੇ ਜੀ ਕੈਦ ਕਰ ਲਿਆ। ਨਿਆਣਿਆਂ ਨੂੰ ਫੜ ਕੇ ਦੀਵਤ ਬਣਾ ਕੇ ਇਹਦੇ ਤੇ ਦੀਵੇ ਜਗਾਰੇ। ਰਾਮਾਇਣ ਵਿਚ ਕਥਾ ਆਉਂਦੀ ਤੁਲਸੀ ਰਾਮਾਇਣ ਚ ਦੀ। ਇਸੇ ਪ੍ਰਕਾਰ ਸਾਹਿਬ ਸੰਗੇ ਜੀ ਫਿਰ ਬਲ ਰਾਜਾ ਕੋਲੇ ਗਿਆ। ਬਲ ਰਾਜੇ ਨੂੰ ਟੱਟੀ ਵਾਲੇ ਥਾਂ ਫੜ ਕੇ ਇਹਨੂੰ ਕੈਦ ਕਰ ਦਿੱਤਾ। ਫਿਰ ਇਹ ਬਾਲੀ ਕੋਲੇ ਗਿਆ। ਬਾਲੀ ਨੂੰ ਪਕੜ ਕੇ ਕੱਛ ਵਿਚ ਘੁੱਟ ਲਿਆ। ਜਦੋਂ ਨਹਾਉਣ ਲੱਗਾ, ਜਿਵੇਂ ਤੁੰਬੀ ਚ ਪਾਣੀ ਪੈਂਦਾ, ਨਾਸਾਂ ਚ ਪਾਣੀ ਪੈਣ ਲੱਗਾ, ਕਹਿੰਦੇ ਰਾਵਣ ਤੂੰ ਨਾਲ ਹੀ ਹੈ। ਉਦੋਂ ਫਿਰ ਇਹਨੂੰ ਛੱਡਿਆ, ਉਥੋਂ ਭੱਜਿਆ ਆਇਆ। ਫਿਰ ਉਥੋਂ ਭੱਜਿਆ। ਇਸੇ ਪ੍ਰਕਾਰ ਸਾਹਿਬ ਸੰਗੇ ਜੀ ਫਿਰ ਜਿੱਥੇ ਬਾਲੀ ਪਹਿਲਾਂ ਪਿਆ ਸੀ, ਉਥੇ ਇਹਦੇ ਘਰ ਵਾਲੀ ਜਿਹੜੀ ਸੀ ਇਹ ਗੁਰਜ ਨਾਲ ਇਸ ਦੀ ਮੁੱਠੀ ਚਾਪੀ ਕਰਦੀ ਸੀ। ਰਾਵਣ ਕਹਿੰਦਾ ਮੈਨੂੰ ਦੇ ਇਹ ਲੈ ਕੇ। ਜੋ ਦੱਬ ਕੇ ਮਾਰੀ ਗੁਰਜ, ਉਹ ਕਹਿੰਦਾ ਹੈ ਕਰ ਬਿਨਾ ਮਾਰ। ਇਹ ਕਹਿੰਦੀ ਮੈਂ ਤਾਂ ਨੀ, ਇਹ ਤਾਂ ਕਹਿੰਦਾ ਹੋਰ ਸੀ। ਫਿਰ ਪਾ ਲਿਆ ਸੀ ਰਾਵਣ ਬਾਲੀ ਨੇ। ਇਸ ਪ੍ਰਕਾਰ ਸਾਹਿਬ ਸੰਗੇ ਜੀ ਬਾਲੀ ਨੂੰ ਪਕੜੀ ਰੱਖਿਆ 6 ਮਹੀਨੇ ਇਸੇ ਤਾਈ। ਇਸੇ ਪ੍ਰਕਾਰ ਇਹਦੇ ਅੰਦਰ ਜ਼ੋਰ ਜਿਹੜਾ ਸੀ ਨਾ, ਉਹ ਟਿਕਣ ਨਹੀਂ ਦਿੰਦਾ। ਇਸ ਪ੍ਰਕਾਰ ਭੁੱਲੋ ਰਾਵਣ ਮੁਗਧ ਅਚੇਤ ਮੂਰਖਤਾਈ ਨਾ ਅਚੇਤ ਬੇਸਭਾਲ ਪੁਣੇ ਚ ਇਹ ਰਾਵਣ ਭੁੱਲ ਗਿਆ ਸੀ।
ਲੂਟੀ ਲੰਕਾ ਸੀਸ ਸਮੇਤ।
ਰਾਮ ਚੰਦਰ ਜੀ ਨੇ ਅਖੀਰ ਦਸਾਂ ਸਿਰਾਂ ਦੇ ਸਮੇਤ ਇਹਨੂੰ ਜਿੱਤ ਲਿਆ ਤੇ ਲੰਕਾ ਇਹਦੀ ਲੁੱਟ ਲਈ, ਸਾਰੀ ਭਵਿੱਖ ਨੂੰ ਦੇ ਦਿੱਤੀ।
ਗਰਵ ਗਿਆ ਬਿਨ ਸਤਿਗੁਰ ਹੇਤ।
ਹੰਕਾਰ ਦੇ ਵਿਚ ਗਿਆ, ਸਤਿਗੁਰਾਂ ਨਾਲ ਹਿੱਤ ਨਾ ਕੀਤਾ। ਇਹ ਰਾਵਣ ਆਪਣਾ ਇਸ਼ਟ ਗੁਰੂ ਸ਼ਿਵ ਜੀ ਨੂੰ ਮੰਨਦਾ ਸੀ। ਇੱਕ ਦਿਨ ਸ਼ਿਵ ਜੀ ਕੈਲਾਸ ਪਰਬਤ ਦੇ ਉੱਤੇ ਬੈਠੇ ਸੀ ਪਾਰਵਤੀ ਸਮੇਤ, ਤੇ ਇਹ ਜਾ ਕੇ ਕੈਲਾਸ ਪਰਬਤ ਨੂੰ ਚੱਕਣ ਲੱਗਾ। ਜੋ ਥੱਲੇ ਤਲੀਆਂ ਪਾਈਆਂ ਇਸ ਨੇ ਤੇ ਕੈਲਾਸ ਪਰਬਤ ਹਿੱਲਿਆ। ਉਸ ਵੇਲੇ ਕਹਿਣ ਲੱਗੀ ਪਰਬਤਿਆ, ਵੇਖ ਤੇਰਾ ਚੇਲਾ ਕੀ ਕਰਦਾ। ਜੋ ਵੇਖਿਆ ਸ਼ਿਵਾ ਨੇ ਤੇ ਰਾਵਣ ਜਿਹੜਾ ਹੈ ਇਹ ਪੈਰ ਆਪਣੇ ਹੱਥ ਲਾ ਕੇ ਤਲੀ ਨਾਲ ਚੱਕਣ ਲੱਗਾ ਹੈ। ਉਸ ਵੇਲੇ ਸ਼ਿਵ ਜੀ ਨੂੰ ਉਹ ਨਾ ਜੋ ਚੱਕਿਆ। ਉਸ ਵੇਲੇ ਸਾਧ ਸੰਗਤ ਜੀ ਆਥੇ ਦੇ ਹੀ ਆ ਗਏ ਤੇ ਉੱਥੇ ਰੋਂਦਾ ਹੀ ਰਿਹਾ। ਰੋਂਦਾ ਇਹਦਾ ਨਾਂ ਰਾਵਣ ਪੈ ਗਿਆ, ਦਸਰ ਹੋਣੇ ਕਰਕੇ। ਆਰੀਏ ਕਹਿੰਦੇ ਹੈ ਕਿ ਦਸਾਂ ਸਿਰਾਂ ਵਰਗਾ ਦਿਮਾਗ ਸੀ ਇਹਦਾ। ਪੰਜੇ ਵੇਦਾਂ ਦਾ ਟੀਕਾ ਇਹਦਾ ਰਾਵਣੀ ਟੀਕਾ, ਯਜੁਰਵੇਦ ਦਾ ਟੀਕਾ ਮੈਂ ਅੰਬਾਲੇ ਵਿਚ ਵੇਖਿਆ। ਇਸ ਪ੍ਰਕਾਰ ਦੇ ਇਹਨਾਂ ਦੇ ਟੀਕੇ ਲੱਗੇ ਹੋਏ ਸੀ ਰਾਵਣ ਦੇ। ਰਾਵਣੀ ਟੀਕਾ ਮਸ਼ਹੂਰ ਹੁੰਦਾ ਸੀ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਇਹ ਜਿਹੜੇ ਹੁਣ ਇਹਨੇ ਹੰਕਾਰ ਬੜਾ ਕੀਤਾ ਤੇ ਉਸ ਵੇਲੇ ਹੰਕਾਰ ਕਰਨੇ ਕਰਕੇ ਕੈਲਾਸ਼ ਪਰਬਤ ਨੂੰ ਸ਼ਿਵ ਜੀ ਨੇ ਆਪਦੇ ਬਲ ਨਾਲ ਦਵਾਇਆ। ਹੇਠਾਂ ਹੀ ਪੈਰ ਹੱਥ ਆ ਗਏ ਤੇ ਰੋਂਦਾ ਰਿਹਾ ਕਾਫੀ। ਉਦੋਂ ਕਹਿੰਦੇ ਰੋਣ ਨਾ ਪੈ ਗਿਆ ਇਹ ਦਸਾਂ ਸਿਰਾਂ ਵਾਲਾ ਕੇ ਦਿਮਾਗ ਹੋਣੇ ਕਰਕੇ। ਇਹਨਾਂ ਆਰੀਏ ਕਹਿੰਦੇ ਦੇਸਰ ਨਾਂ ਸੀ, ਪਰ 10 ਵਾਰੀ ਇਉਂ ਲਿਖਿਆ ਕਿ 10 ਵਾਰੀ ਸ਼ਿਵ ਜੀ ਦੀ ਇਹਨੇ ਚਰਨਾਂ ਚ ਸੀਸ ਕੱਟ ਕੱਟ ਕੇ ਭੇਟਾ ਕੀਤਾ ਤੇ ਸ਼ਿਵ ਜੀ ਇਹਦੇ ਸਿਰ ਤੇ ਰੱਖਦੇ ਰਹੇ, ਕਿਉਂ ਦੇਸਰ ਨਾਂ ਪਿਆ। ਇਸ ਪ੍ਰਕਾਰ ਸਾਧ ਸੰਗਤ ਜੀ ਇਹਨ ਜਦੋਂ ਆਪਦੇ ਗੁਰੂ ਦਾ ਹੀ ਕੈਲਾਸ਼ ਪਰਬ ਕਹਿਲਾਉਣ ਲੱਗਾ।
ਗਰਵ ਗਿਆ ਬਿਨ ਸਤਿਗੁਰ ਹੇ।
ਸਤਿਗੁਰੂ ਆਪਦੇ ਤੋਂ ਹਿੱਤ ਕਰੇ ਤੋਂ ਬਗੈਰ ਹੰਕਾਰ ਚ ਹੀ ਰੋ ਪਿਆ, ਦੁਖੀ ਹੋ ਗਿਆ ਸੀ। ਇਹ ਰਾਵਣ ਦੀ ਹਾਲਤ ਹੀ ਚਲਿਆ ਗਿਆ ਰਾਜਸਾਜ ਤੋਂ।
ਸਹਿਸ ਬਾਹੁ ਮਦ ਕੀਟ ਮਹਿ ਖਾਸਾ।
ਵੇਖੋ ਸੰਸਰ ਬਾਹੂ ਜਿਹੜਾ ਸੀ ਇਹਨੂੰ ਬੜਾ ਹੰਕਾਰ ਸੀ ਕਿ ਮੇਰੇ ਵਰਗਾ ਬਲੀ ਕੋਈ ਨੀ, ਛਤਰੀਆਂ ਦਾ ਰਾਜਾ ਸੀ। ਇਹ ਜਿਸ ਵੇਲੇ ਪਰਸ਼ੁਰਾਮ ਹੋਇਆ ਹੈ, ਇਹ ਪਰਸ਼ੁਰਾਮ ਦੀ ਮਾਸੀ ਜਿਹੜੀ ਸੀ ਉਹ ਸੰਸਰ ਬਾਹੂ ਦੇ ਘਰ ਸੀ ਤੇ ਰੇਣਕਾ ਜਿਹੜੀ ਸੀ ਉਹ ਇਹਦੀ ਮਾਤਾ ਸੀ। ਦੋਵੇਂ ਰਾਜੇ ਦੀਆਂ ਪੁੱਤਰੀਆਂ ਸਕੀਆਂ ਭੈਣਾਂ ਸੀ। ਰਿਸ਼ੀਆਂ ਦੀ ਆਦਤ ਹੁੰਦੀ ਸੀ ਰਾਜਿਆਂ ਦੇ ਘਰਾਂ ਅੱਗੇ ਧਰਨਾ ਮਾਰ ਕੇ ਬਹਿ ਰਹਿੰਦੇ ਸੀ ਕਿ ਬਰਮਾ ਦਾ ਹੁਕਮ ਹੈ, ਸੰਤਾਨ ਪੈਦਾ ਕਰਦਾ ਮੈਨੂੰ ਲੜਕੀ ਦੇ। ਉਹ ਲੜਕੀ ਦਿੰਦੇ ਇਸ ਕਰਕੇ ਕਿ ਸੰਸਰ ਬਾਹੂ ਨੂੰ ਵਿਆਹੀ ਸੀ ਤੇ ਰੇਣਕਾ ਇਸ ਨੂੰ ਜਮਦਗਨੀ ਨੂੰ ਵਿਆਹੀ ਹੋਈ ਸੀ। ਰੇਣਕਾ ਜਿਸ ਵਕਤ ਬਣ ਵਿਚ ਰਹਿੰਦੀ ਸੀ ਉਥੇ ਇਹ ਆਪਦੀ ਭੈਣ ਨੂੰ ਮਿਲਣ ਵਾਸਤੇ ਸੰਸਰ ਬਾਹੂ ਕਿਤੇ ਜੰਗਲ ਵਿਚ ਸ਼ਿਕਾਰ ਖੇਲਣ ਆਇਆ ਫੌਜਾਂ ਦੇ ਸਮੇਤ। ਰੇਣਕਾ ਕਹਿੰਦੀ ਜੀ ਮੇਰੀ ਭੈਣ ਇੱਥੇ ਨੇੜੇ ਆਈ ਹੈ, ਮਿਲਿਆ ਵਾ। ਜਮਨ ਦਗਨੀ ਕਹਿੰਦਾ ਰਾਜਿਆਂ ਤੋਂ ਕੀ ਲੈਣਾ, ਨਹੀਂ ਜਾਈਦਾ ਹੁੰਦਾ, ਇੱਕ ਦਿਨ ਹੱਠ ਕੀਤਾ ਮੈਂ ਜਾਣਾ ਮਿਲਣ। ਜਦੋਂ ਗਈ ਮਿਲਣ ਵਾਸਤੇ ਸੰਸਰ ਬਾਹੂ ਨੂੰ ਕਹਿੰਦੀ ਇਹਦੀ ਘਰਵਾਲੀ ਜਿਹੜੀ ਸੀ ਕਿ ਮੇਰੀ ਭੈਣ ਆਈ ਹੈ ਰੇਣਕਾ, ਇਹ ਕਹਿੰਦਾ ਕਿਹੜਾ ਆਪਾਂ ਨੂੰ ਨਿਉਂਦਾ ਕਰਨ ਲੱਗੀ ਹੈ। ਇਹ ਕਹਿਣ ਤੋਂ ਇਹ ਗੁੱਸਾ ਖਾ ਕੇ ਆ ਗਈ, ਆ ਕੇ ਕਹਿਣ ਲੱਗੀ ਜਿਉਂਦੀ ਮੈਂ ਤਾਂ ਜੇ ਇਹਨਾਂ ਨੂੰ ਨਿਉਂਦਾ ਕਰੇ ਤਾਂ। ਉਸ ਵੇਲੇ ਕਹਿਣ ਲੱਗਾ ਤੈਨੂੰ ਕਿਹਾ ਸੀ ਰਾਜਿਆਂ ਲੋਕਾਂ ਦੇ ਕੋਲ ਨੀ ਜਾਈਦਾ, ਚੰਗਾ ਹੁਣ ਜਾ ਨਿਉਂਦਾ ਦਿਆ ਮੈਂ ਨਿਉਂਦਾ ਕਰੂੰ। ਕਬਲ ਗਊ ਮੰਗਵਾ ਕਰਕੇ ਉਸ ਵੇਲੇ ਕਬਲਾਂ ਸਾਹਿਬ ਸਿੰਘ ਜੀ ਕਾਮ ਧੇਨ ਗਊ ਮੰਗਵਾ ਕੇ ਕੁਟੀਆ ਦੇ ਵਿਚ ਸਾਰੇ ਭੋਜਨ ਤਿਆਰ ਕਰ ਲਏ। ਸੰਸਰ ਬਾਹੂ ਦੀ ਫੌਜ ਦੀ ਪੰਗਤ ਲੱਗ ਗਈ, ਜੋ ਜੋ ਕਿਸੇ ਨੂੰ ਭੋਜਨ ਦੀ ਇੱਛਾ ਸੀ ਸਭ ਉਹਨਾਂ ਦੇ ਅੱਗੇ ਪਰੋਸਿਆ ਗਿਆ, ਸਭ ਤ੍ਰਿਪਤ ਹੋ ਗਏ, ਤੁੱਟ ਹੋ ਗਿਆ ਭੰਡਾਰਾ। ਜਮਦਗਨੀ ਨੂੰ ਪੁੱਛਦਾ ਸੰਸਰ ਬਾਹੂ ਇਹ ਕਿੱਥੋਂ ਲਿਆਉਣਾ ਭੋਜਨ, ਕਹਿੰਦੇ ਕੁਟੀਆ ਚੋਂ। ਕੁਟੀਆ ਜਾ ਕੇ ਵੇਖੀ ਕਾਮ ਧੇਨ ਗਊ, ਕਾਮ ਧੇਨ ਗਊ ਨੂੰ ਦੇਖ ਕੇ ਕਹਿੰਦਾ ਇਹ ਮੈਨੂੰ ਦੇ ਦੇ। ਇਹ ਕਹਿਣ ਲੱਗਾ ਵੀ ਰਿਸ਼ੀਆਂ ਵਾਸਤੇ ਪਰਮੇਸ਼ਰ ਨੇ ਬਣਾਈ ਹੈ, ਤੁਹਾਡੇ ਵਾਸਤੇ ਰੱਬ ਨੂੰ ਧਰਤੀ ਕਾਮ ਧੇਨ ਦਿੱਤੀ ਹੈ, ਤੁਸੀਂ ਇਹਦਾ ਰਾਜ ਕਰਦੇ ਹੋ। ਜਦੋਂ ਰਿਸ਼ੀ ਨੇ ਨਾਂ ਦਿੱਤੀ ਉਸ ਵੇਲੇ ਕਾਮ ਧੇਨ ਨੂੰ ਆਗਿਆ ਦੇਤੀ ਜਮਦਗਨੀ ਸਵਰਗ ਨੂੰ ਚਲੀ ਗਿਆ। ਉਹ ਜਦੋਂ ਉੱਡਣ ਲੱਗੀ ਤੀਰ ਮਾਰੇ, ਜਮਦਗਨੀ ਨੂੰ ਪਹਿਲਾਂ ਮਾਰ ਦਿੱਤਾ ਫਿਰ ਗਊ ਦੇ ਤੀਰ ਮਾਰੇ। ਗਊ ਦੇ ਤੀਰ ਮਾਰਨ ਤੋਂ ਸਾਹਿਬ ਸੰਗਤ ਜੀ ਜਿਹੜਾ ਕੰਨਾਂ ਵਿਚੋਂ ਖੂਨ ਨਿਕਲਿਆ ਅਤੇ ਪੈਰਾਂ ਚੋਂ ਖੂਨ ਨਿਕਲਿਆ ਉਹਦਾ ਲਸਣ ਤੇ ਇਸੇ ਪ੍ਰਕਾਰ ਤਮਾਖੂ ਪੈਦਾ ਹੋਇਆ। ਉਹ ਤਮਾਖੂ ਦੁਨੀਆਂ ਦੇ ਅੰਦਰ ਸਾਹਿਬ ਸਿੰਘ ਜੀ ਭ੍ਰਿਸ਼ਟਾਚਾਰ, ਦੁਨੀਆਂ ਦੇ ਸਾਰੇ ਜੰਗ ਤਪ ਨੂੰ ਨਾਸ਼ ਕਰਨ ਵਾਲਾ, ਮਾਰਨ ਕਹਿ ਤਨਕ ਤਮਾਖੂ ਸੇਵੀਏ ਦੇਵ ਪਿੱਤਰ ਤੱਕ ਜਾਏ ਪਾਣੀ ਤਾਂ ਕਿ ਹਾਦਕਾ ਮਦਰਾ ਸਮ ਹੋ ਜਾਏ। ਜਿਹੋ ਜੀ ਕਿ ਸ਼ਰਾਬ ਦਾਨ ਕਰਤੀ ਪਿੱਤਰਾਂ ਨੂੰ, ਇਹੋ ਜਿਹਾ ਪਾਣੀ ਜਿਹਾ ਜਿਹਾ ਦੇਤਾ, ਇਉਂ ਪਿੱਤਰ ਸਾਰੇ ਉਹਨੂੰ ਭ੍ਰਿਸ਼ਟ ਜਾਣ ਕੇ ਛੱਡ ਜਾਂਦੇ ਹੈ। ਇਸ ਪ੍ਰਕਾਰ ਦੀ ਭੈੜੀ ਚੀਜ਼ ਤਮਾਖੂ ਹੈ। ਇਹ ਉਸ ਕਾਮ ਧੇਨ ਗਊ ਦੇ ਸਾਧ ਸਿੰਘ ਜੀ ਕੰਨਾਂ ਦੇ ਵਿਚੋਂ ਖੁਰਾਂ ਵਿਚੋਂ ਇਹ ਪੈਦਾ ਹੋਈ ਚੀਜ਼ ਹੈ। ਉਦੋਂ ਦੇ ਸਾਰੇ ਜਗ ਦੇ ਜਿੰਨੇ ਵੇਦ ਮੰਤਰ ਆਦਿਕ ਹੈ ਸਭ ਭ੍ਰਿਸ਼ਟ ਕਰਤੇ ਨੇ, ਜੋ ਪੀਣ ਵਾਲੇ ਹੈ ਉਹਨਾਂ ਦਾ ਕੋਈ ਫੁਰਦਾ ਨਹੀਂ ਹੈ। ਇਸ ਕਰਕੇ ਇਹਨੂੰ ਗੁਰੂ ਸਾਹਿਬ ਦਸਮ ਪਾਤਸ਼ਾਹ ਨੇ ਛਡਾਇਆ ਹੈ ਅਤੇ ਭਵਿੱਖਤ ਪੁਰਾਣ ਦੇ ਅੰਦਰ 26 ਸਲੋਕ ਇਸ ਦੇ ਖੰਡਨ ਦੇ ਹਨ, ਜਿਨ੍ਹਾਂ ਵਿਚ ਲਿਖਿਆ ਤੁਮਰ ਪਾਨ ਰਤਨ ਵਿਪਰਮ ਦਾਨੀ ਬਲੰਤੀ ਜੇ ਨਰਾ ਦਾਤਾ ਰੌਰਵੇ ਜਾਤਿਨ ਬ੍ਰਾਹਮਣ ਕਾਮ ਸੂਕਰ ਹੈ। ਕਹਿੰਦੇ ਜਿਹੜਾ ਦਾਨ ਦੇਣ ਵਾਲਾ ਆਦਮੀ ਹੈ, ਬ੍ਰਾਹਮਣ ਦਾਨ ਲੈਣ ਵਾਲਾ ਜਿਹੜਾ ਹੈ ਉਹ ਤਾਂ ਸੂਰ ਬਣਦਾ ਹੈ, ਦਾਨ ਦੇਣ ਵਾਲਾ ਰੂਰੂ ਨਾਵੇਂ ਨਰਕ ਵਿਚ ਪੈਂਦਾ ਹੈ। ਇਸ ਪ੍ਰਕਾਰ ਦੀ ਹਾਲਤ ਹੈ ਤਮਾਖੂ ਪੀਣ ਵਾਲਿਆਂ ਦੀ ਤੇ ਦਾਨ ਲੈਣ ਦੇਣ ਵਾਲਿਆਂ ਦੀ। ਇੱਥੋਂ ਤੱਕ ਭਵਿੱਖਤ ਪੁਰਾਣ ਵਿਚ ਸਕੰਦ ਮੁਨੀ ਨੇ ਕਥਨ ਕੀਤਾ ਹੈ, ਵਿਆਸ ਜੀ ਨੇ ਉਸਦਾ ਅਨੁਵਾਦ ਕੀਤਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਭ੍ਰਿਸ਼ਟ ਬੂਟੀ ਉਥੋਂ ਪੈਦਾ ਹੋਈ। ਧਰਮ ਵਿਜੇ ਮੁਕਤ ਸ਼ਾਸਤਰ ਕਿਵੇਂ ਲਿਖਿਆ ਹੋਇਆ ਹੈ ਕਿ ਇੱਕ ਵਾਰੀ ਦੁਆਪਰ ਦੇ ਵਿਚ ਜੱਗ ਕੀਤਾ ਸੀ ਗੋਮੇਰ, ਗਊ ਜਿਉਂਦੀ ਨਾ ਹੋ ਸਕੀ, ਉਹਦੀ ਲੱਤ ਤੋਂ ਫਿਰ ਤਮਾਖੂ ਬੂਟੀ ਜਿਹੜੀ ਹੈ ਇਹ ਪਿੱਛੋਂ ਚ ਪੈਦਾ ਹੋਈ। ਉਹ ਲਿਆ ਕੇ ਫਿਰ ਅਜਮੇਰ ਸ਼ਾਹ ਨੇ ਇਹ ਬ੍ਰਾਹਮਣ ਨੂੰ ਕਰਮ ਕਾਂਡੀ ਨੂੰ ਪਿਆ ਕੇ ਉਹਦਾ ਧਰਮ ਭ੍ਰਿਸ਼ਟ ਕੀਤਾ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਤਮਾਖੂ ਆਇਆ। ਸੋ ਇੱਥੇ ਵਿਚਾਰ ਸੁਣੋ ਹੁਣ,
ਸਹਿਸ ਬਾਹੂ ਮਦ ਕੀਟ ਮਹਿਖਾ।
ਸੰਸਰ ਬਾਹੂ ਨੇ ਜਿਸ ਵੇਲੇ ਜਮਦਗਨੀ ਨੂੰ ਮਾਰਤਾ, ਕਾਮ ਧੇਨ ਦੇ ਵੀ ਤੀਰ ਮਾਰੇ, ਉਸ ਵੇਲੇ ਸਾਧ ਸੰਗਤ ਜੀ ਇਹ ਰੇਣਕਾ ਜਿਹੜੀ ਹੈ ਉਸ ਵੇਲੇ ਇਸ ਨੇ 21 73 ਮਾਰੇ। 21 ਵਾਰੀ ਕਲਪਨਾ ਕੀਤੀ, ਪਰਸ਼ੁਰਾਮ ਨੂੰ ਸੁਣੀ ਮਾਤਾ ਦੀ ਆਵਾਜ਼ ਜੰਗ ਚ ਤਪ ਕਰਦੇ ਨੇ ਜੰਗਲ ਚੋਂ, ਆ ਕੇ ਮਾਤਾ ਨੂੰ ਪੁੱਛਿਆ ਮਾਤਾ ਕੀ ਦੁੱਖ ਹੈ। ਕਹਿਣ ਲੱਗੇ ਤੇਰੇ ਪਿਤਾ ਨੂੰ ਮਾਰਤਾ ਸੰਸਰ ਬਾਹੂ ਨੇ। ਕਿਹਨੇ ਫਿਰ ਪਰਮ ਕੀਤਾ ਵੀ 21 ਵਾਰੀ ਛਤਰੀ ਮੈਂ ਨਖੱਤਰ ਕਰ ਦਿਆਂਗਾ ਧਰਤੀ ਤੋਂ। ਇਸ ਪ੍ਰਕਾਰ ਪਰਸ਼ੁਰਾਮ ਨੇ ਆ ਕੇ ਸੰਸਰ ਬਾਹੂ ਨਾਲ ਜੰਗ ਕਰਕੇ ਸਾਰੀਆਂ ਦੀਆਂ ਬਾਹਾਂ ਤੂਰ ਦੀਆਂ ਛਿੱਟੀਆਂ ਨੂੰ ਛਾਂਕ ਕੇ ਨਾਸ਼ ਕਰਤਾ ਸੀ।
ਮਦ ਕੀਟ
ਸੰਸਰ ਬਾਹੂ
ਸਹਿਸ ਬਾਹੂ
ਸਹਿਸ ਬਾਹੂ ਹਜ਼ਾਰ ਬਾਹਾਂ ਵਾਲਾ ਸੰਸਰ ਬਾਹੂ ਮਾਰਿਆ ਜਮਦਗਨੀ ਦਾ, ਇਹਦਾ ਪਿਓ ਮਾਰਨੇ ਕਰਕੇ ਪਰਸ਼ੁਰਾਮ ਨੇ ਇਹਨੂੰ ਮਾਰਿਆ। 21 ਵਾਰੀ ਛਤਰੀਆਂ ਨੂੰ ਮਾਰ ਕੇ ਉਹਨਾਂ ਦੇ ਲਹੂ ਦੇ ਕੁੰਡ ਚ ਨਹਾਤਾ ਇਹ। ਫਿਰ ਰਾਮ ਚੰਦਰ ਨੇ ਵੀ ਸੱਤਿਆ ਖੋਹੀ ਪੈਰੀ ਹੱਥ ਲਾ ਕੇ।
ਮਦ ਕੀਟ ਮਹਿ ਖਾਸਾ
ਫਿਰ ਮਧੂ ਕੀਟ ਜਿਹੜਾ ਸੀ, ਮਧੂ ਤੇ ਕੀਟ ਦੋ ਦੈਂਤ ਹੋਏ ਹੈ ਇਹਨਾਂ ਨੂੰ। ਇੱਕ ਸਰਵਣ ਤੇ ਮੈਲ ਨਕਾਰਾ ਤਾਂ ਤੇ ਇੱਕ ਸਰਵਣ ਤੇ ਮੈਲ ਨਕਾਰੀ ਤਾਂ ਤੇ ਪਈ ਸੀ ਕਿ ਸਾਰੀ ਦੁਤੀਆ ਸਰਵਣ ਤੇ ਮੈਲ ਨਕਾਰਾ ਤਾਂ ਤੇ ਮਧ ਕੀਟ ਵਚਨ ਤਾਰਾ ਕੰਨ ਦੀ ਮੈਲ ਸਮਝ ਲੋ ਮਹਾਰਾਜ ਦੀ। ਸੋ ਇੱਕ ਤੋਂ ਸ੍ਰਿਸ਼ਟੀ ਰਚਤੀ, ਦੂਏ ਚੋਂ ਮਧੂ ਤੇ ਕੀਟ ਪੈਣਗੇ। ਇਹ ਬ੍ਰਹਮਾ ਨੂੰ ਹਿਲਾਉਣ ਲੱਗੇ, ਜਿਸ ਵੇਲੇ ਡਰਾਉਣ ਲੱਗੇ, ਪਾਣੀ ਪਾਣੀ ਸੀ। ਬ੍ਰਹਮਾ ਨੇ ਡਰ ਕੇ ਬੇਨਤੀ ਕੀਤੀ ਫਿਰ ਮਹਾਰਾਜ ਨੇ ਆਪਦਾ ਸਰੂਪ ਧਾਰ ਕੇ ਮਧੂ ਤੇ ਕੀਟਵ ਨੂੰ 5000 ਵਾਰਾ ਜੰਗ ਕੀਤਾ। ਫਿਰ ਦੇਖੋ ਕਹਿਣ ਲੱਗੇ ਜੀ ਵਰ ਮੰਗੋ, ਕਹਿੰਦੇ ਵਰ ਬਈ ਤੁਸੀਂ ਸਿਰ ਦੇ ਦਿਓ ਆਪਦਾ। ਕਹਿਣ ਲੱਗੇ ਜਿੱਥੇ ਖੁਸ਼ਕੀ ਆ ਸਿਰ ਲੈ ਲੈ, 48 ਕਿਲੋ ਵਿਚ ਫਿਰ ਚੌਂਕੜੀ ਮਾਰ ਕੇ ਜਿੱਥੇ ਧਰਮ ਕੁਰਕਸ਼ੇਤਰ ਦੇ ਵਿਚ ਸਾਰੇ ਕਹਿਰੋ ਪਾਂਡਵ ਸਮਾਪਤ ਹੋਏ 18 ਖੂਣੀਆਂ, ਉਸ ਥਾਂ ਵਿਚ ਉਹ ਪਵਿੱਤਰ ਜਗ੍ਹਾ ਮੰਨ ਕੇ ਜੰਗ ਕੀਤਾ। ਇੱਥੇ ਇਹਨਾਂ ਨੇ ਆ ਕੇ ਉਹ ਜਗ੍ਹਾ ਵਿਚ ਮਧੂ ਤੇ ਕੀਟਵ ਦਾ ਸਿਰ ਪੱਟ ਉੱਤੇ ਦਿਖਾ ਕੇ ਪਾਣੀ ਤੋਂ ਲਿਆ ਸੀ। ਇਸ ਕਰਕੇ ਇਹ ਮਧੂ ਕਹਿਟ ਮਧੂ ਤੇ ਕੀਟ ਦੋ ਸਮਝੇ ਗਏ, ਇਹਨਾਂ ਦਾ ਨਾਸ਼ ਕੀਤਾ।
ਮੈਂ ਖਾਸਰ
ਦੈਨ ਸੀ ਜਿਹੜਾ ਮੈਖੇ ਝੋਟੇ ਵਰਗਾ, ਜਿਹਦਾ ਸਿਰ ਸੀ ਗੱਜ ਸੀ ਜਿਸ ਦੀ, ਇਹ ਸਾਧ ਸਿੰਘ ਜੀ ਮੈਂ ਖਾਸਰ ਜਿਹੜਾ ਦੈਨ ਸੀ, ਇਸ ਨੇ ਸਵਰਗ ਦੇ ਉੱਤੇ ਰਾਜ ਕਰਨ ਵਾਸਤੇ ਇੰਦਰ ਦੀ ਪੁਰੀ ਨੂੰ ਤਕਾਇਆ। ਬੜਾ ਜੰਗ ਹੋਇਆ, ਇੰਦਰ ਹਾਰ ਗਿਆ। ਫਿਰ ਉਸ ਵੇਲੇ ਦੇਵੀ ਦੇ ਜਾ ਕੇ ਸ਼ਰਨੀ ਪਿਆ, ਦੇਵੀ ਨੇ ਮਹਿਖਾਸਰ ਦੈਨ ਦੇ ਤਾਂ ਹੀ ਮਾਰਨਾ ਕੀਤਾ। ਇਸ ਪ੍ਰਕਾਰ ਮਹਿਖਾਸਰ ਨੂੰ ਮਾਰਿਆ।
ਹਰਨਾਸ ਲੇ ਨਖੋ ਵਿਧਾਤਾ,
ਸੁਮਨ ਸੁਮਵਾਰਕ ਵੀ ਮਾਰੇ ਇਸ ਨੇ।
ਹਰਨਾਸ ਲੇ ਨਖੋ ਵਿਧਾਤਾ,
ਹਰਨਾਸ ਜਿਹੜਾ ਸੀ ਨਹੋ ਦੇ ਨਾਲ ਬੇਨ ਦਿੱਤਾ, ਬਿੰਨ ਦਿੱਤਾ ਸੀ। ਇਹ ਪਿੱਛੇ ਹਰਨ ਕਸ਼ਪ ਦੇ ਥਾਂ ਹਰਨਾਸ਼, ਇਹ ਹਰਨਾਸ਼ ਹਰਨਾਸ਼ ਦੇ ਨਾਂ, ਇਹਦਾ ਨਾਂ ਹਰਨਾਸ਼ ਲਿਖਿਆ ਦਸਮ ਪਾਤਸ਼ਾਹ ਨੇ। ਇਹ ਹਰਨਖਾ ਜੀ ਦਾ ਨਾਂ, ਤੁਮ ਦੁਸ਼ਤਾਰੇ ਹਰਨਖੇ, ਇਹ ਛੋਟਾ ਭਰਾ ਸੀ। ਇਹ ਨਹੋਂ ਦੇ ਨਾਲ ਇਹਨੂੰ ਵੇਦਤਾ ਨਾਸ਼ ਕਰਤਾ, ਉਹਨੇ ਮੁੱਕੀ ਮਾਰ ਕੇ ਬਰਾਹ ਉਤਾਰਨੇ ਨੂੰ ਮਾਰਿਆ, ਲਿਖਿਆ ਦਸਮ ਵਿਚ। ਨਹੋਂ ਨਾਲ ਹੀ ਪਿਛਲਾ ਦੈਂਤ ਪਾੜ ਦਿੱਤਾ।
ਦੈਤ ਸੰਘਾਰੇ ਬਿਨ ਭਗਤ ਅਭਿਆਸਾ,
ਜਿਹੜੇ ਦੈਤ ਦਇਆ ਦਾ ਅੰਤ ਕਰਨ ਵਾਲੇ ਸਨ, ਬਿਨਾਂ ਭਗਤੀ ਦੇ ਅਭਿਆਸ ਤੋਂ ਉਹਨਾਂ ਨੂੰ ਸਾਰਿਆਂ ਨੂੰ ਮਾਰਤਾ ਮਹਾਰਾਜ ਨੇ।
ਜਰਾ ਸੰਧ ਕਾਲ ਜਮਨ ਸੰਘਾਰੇ,
ਜਰਾ ਸੰਧ ਜਿਹੜਾ ਸੀ ਇਹਦਾ ਬ੍ਰਿਹਦ ਰਥ ਨਵੇਂ ਪਿਤਾ ਸੀ ਰਾਜਾ, ਇਹਦੀਆਂ ਦੋ ਰਾਣੀਆਂ ਸਨ, ਪੁੱਤਰ ਨਹੀਂ ਸੀ ਪੈਦਾ ਹੁੰਦਾ। ਚੰਦਰ ਕਮੁਨੀ ਦੇ ਕੋਲੇ ਜਾ ਕੇ ਇਹਨੇ ਬੇਨਤੀ ਕੀਤੀ ਕਿ ਮਹਾਰਾ ਮੈਨੂੰ ਪੁੱਤਰ ਬਖਸ਼ੋ। ਚੰਦਰ ਕਮੁਨੀ ਨੇ ਇੱਕ ਅੰਬ ਦਾ ਫਲ ਦਿੱਤਾ, ਇਹ ਕਿਹਾ ਫਲ ਰਾਣੀ ਨੂੰ ਦੇ ਦੇ। ਇਹਨੂੰ ਦੋਵੇਂ ਰਾਣੀਆਂ ਪਿਆਰੀਆਂ ਸੀ, ਅੱਧਾ ਅੱਧਾ ਕਰਕੇ ਦੇ ਦਿੱਤਾ। ਉਹ ਦੋਹਾਂ ਰਾਣੀਆਂ ਦੇ ਤਾਂ ਹੀ ਪੁੱਤਰ ਅੱਧਾ, ਇੱਕ ਅੱਖ ਇੱਕ ਲੱਤ ਇੱਕ ਬਾਂਹ, ਇਸ ਤਰ੍ਹਾਂ ਦਾ ਪੈਦਾ ਹੋਇਆ। ਦੋਹਾਂ ਨੂੰ ਫਾਕੜਾਂ ਹੀ ਪੈਦਾ ਹੋਈਆਂ। ਜੋ ਰਾਣੀਆਂ ਨੂੰ ਇਹੋ ਜਿਹਾ ਪੈਦਾ ਹੋਏ ਤੇ ਵੇਖ ਕਰਕੇ ਰਾਜੇ ਨੇ ਕੋ ਸਗਨ ਜਾਣ ਕੇ ਇਹਨੂੰ ਇੱਕ ਖਾਈ ਚ ਸਟਾਰਤਾ। ਜਦੋਂ ਖਾਈ ਚ ਕਿਲੇ ਸਟਾਰਤਾ, ਜਰਾ ਰਾਕਸ਼ਣੀ ਸੀ ਇਹਦੇ ਰਹਿੰਦੀ, ਉਸ ਨੇ ਆ ਕੇ ਦੋਵੇਂ ਫਾਕੜਾਂ ਦੀਆਂ ਜੋੜੀਆਂ, ਜਦੋਂ ਜੋੜੀਆਂ, ਜੋੜਨ ਤੋਂ ਰੋਣ ਦੀ ਆਵਾਜ਼ ਆਈ, ਨੌਕਰਾਂ ਨੇ ਆ ਕੇ ਸਾਂਭ ਲਿਆ। ਜਰਾ ਰਾਕਸ਼ਣੀ ਕਹਿਣ ਲੱਗੀ, ਰਾਜਾ ਮੈਂ ਤੇਰੀ ਪੂਰੀ ਚ ਰਹਿੰਦੀ ਹੈ, ਮੈਂ ਬੱਚਿਆਂ ਨੂੰ ਖਾਂਦੀ ਹੈ। ਇਉਂ ਕਹਿ ਕੇ ਦੇ ਗਈ। ਉਹ ਰਾਜੇ ਨੇ ਫਿਰ ਪਾ ਲਿਆ, ਉਹਦਾ ਨਾਂ ਜਰਾ ਰਾਕਸ਼ਣੀ ਦੇ ਸੰਧ ਜੋੜ ਕਰਨੇ ਕਰਕੇ ਜਰਾ ਸੰਧ ਨਾਮ ਪਿਆ ਸੀ। ਇਹ ਜਰਾ ਸਿੰਘ ਪਰਨੇ ਦਾ ਰਾਜ ਕੀਤਾ ਸੀ। ਅੱਗੇ
ਕਾਲ ਜਮਨ ਸੰਘਾਰੇ,
ਇਹ ਜਰਾ ਸਿੰਘ ਦੇ ਤਾਈ 17 ਵਾਰੀ ਮਥੁਰਾ ਤੇ ਚੜ ਕੇ ਆਇਆ। ਇਹਦੇ ਜਰਾ ਸਿੰਘ ਦੀ ਲੜਕੀ ਸੀ ਕੰਸ ਨੂੰ ਵਿਆਹੀ ਹੋਈ, ਕੰਸ ਦਾ ਜਮਾਈ ਸੀ। ਜਿਸ ਵੇਲੇ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਦਿੱਤਾ, ਉਸ ਵੇਲੇ ਜਾ ਕੇ ਆਪਣੇ ਪਿਓ ਕੋਲ ਪਿੱਟੀ ਤੇ ਪਿਓ ਨੂੰ ਫਿਰ ਹਲਾ ਹੱਲਾ ਕੀਤਾ। ਮਥੁਰਾ ਚ ਕ੍ਰਿਸ਼ਨ ਜੀ ਨੂੰ 17 ਵਾਰੀ ਚੜ ਕੇ ਆਇਆ, 17 ਵਾਰੀ ਕ੍ਰਿਸ਼ਨ ਜੀ ਹਰਾਉਂਦੇ ਰਹੇ। ਬਲਭੱਦਰ ਗੱਲ ਚ ਹਲ ਪਾ ਕੇ ਪਕੜਦਾ ਰਿਹਾ, ਪਰ ਫਿਰ ਕ੍ਰਿਸ਼ਨ ਜੀ ਦਇਆ ਕਰਕੇ ਛਡਾ ਦਿੰਦੇ ਰਹੇ। ਅਖੀਰ ਦਾ ਬਾਹਲਾ ਬੈਰ ਕਰਕੇ ਦੁਆਰਕਾ ਕ੍ਰਿਸ਼ਨ ਜੀ ਨੂੰ ਜਾ ਵਸਾਈ। ਜਿਸ ਵੇਲੇ ਦੁਆਰਕਾ ਜਾ ਵਸਾਈ, ਫਿਰ ਇਹਦੇ ਰਾਜਸੂ ਜਗ ਕਰਨ ਲੱਗੇ ਯੁਧਿਸ਼ਠਿਰ ਤੇ ਭੀਮ ਚੰਦ ਹੋਣੀ, ਭੀਮ ਸੈਨ ਹੋਣੀ। ਉਸ ਵੇਲੇ ਇਹਨਾਂ ਨੇ ਰਾਮ ਕ੍ਰਿਸ਼ਨ ਜੀ ਨੇ ਕਿਹਾ, ਪਹਿਲਾਂ ਜਿਨ੍ਹਾਂ ਚ ਜਰਾ ਸਿੰਘ ਨੀ ਜਿੱਤ ਲੈਂਦੇ ਉਹਨਾਂ ਚ ਰਾਜਸੂ ਜੱਗ ਤੁਹਾਡਾ ਹੋਣਾ ਯੋਗ। ਉਸ ਵੇਲੇ ਫਿਰ ਜਰਾ ਸਿੰਘ ਨੂੰ ਕਿਵੇਂ ਜਿੱਤੀਏ? ਕਹਿਣ ਲੱਗੇ ਮੇਰੇ ਨਾਲ ਯੁਧਿਸ਼ਠਿਰ ਨੂੰ ਕਿਹਾ, ਇੱਕ ਨਾ ਮੇਰੇ ਨਾਲ ਦੇ ਦੇ ਭੀਮ ਸੈਨ ਨੂੰ, ਇੱਕ ਦੇ ਦੇ ਅਰਜੁਨ ਨੂੰ, ਜਿਹੋ ਜੇ ਹੈ ਉਵੇਂ ਲੈ ਲਈ ਤੇ ਅਸੀਂ ਕੁਸ਼ਤੀ ਦੇ ਨਾਲ ਉਹਨੂੰ ਮਾਰ ਕੇ ਆਵਾਂਗੇ। ਕ੍ਰਿਸ਼ਨ ਜੀ ਇਸ ਪ੍ਰਕਾਰ ਚਲੇ ਗਏ। ਜਾ ਕਰਕੇ ਇਹਦੇ ਘੰਟੇ ਬੰਨੇ, ਅਸੀਂ ਘੰਟਿਆਂ ਤੋਂ ਪਾਸੇ ਵੀ ਕਿਲਾ ਟੱਪ ਕੇ ਗਏ। ਬ੍ਰਾਹਮਣਾਂ ਦਾ ਵੇਸ਼ ਧਾਰ ਕੇ ਉਹ ਜਿੱਥੇ ਦਾਨ ਕਰਦਾ ਸੀ ਉੱਥੇ ਜਾ ਦਿਸੇ। ਕਹਿਣ ਲੱਗੇ, ਤੂੰ ਤਾਂ ਕ੍ਰਿਸ਼ਨ 17 ਵਾਰੀ ਤੈਨੂੰ ਮੈਂ ਜੰਗ ਕੀਤਾ। ਇਹਨੂੰ ਕਹਿੰਦੇ ਆ ਦੇਖ, ਇਹ ਤਾਂ ਭੀਮ ਹੈ, ਇਹ ਅਰਜੁਨ ਹੈ। ਇਹ ਕਹਿਣ ਲੱਗੇ ਫਿਰ ਚੰਗਾ ਸਾਡੇ ਤੇਹਾਂ ਨਾਲ ਲੜ ਲਾ। ਕਹਿੰਦੇ ਵੀ ਤੇਹਾਂ ਨਾਲ ਲੜਨ ਨਾਲ ਮੈਨੂੰ ਸ਼ਰਮ ਆਉਂਦੀ ਹੈ, ਤੁਸੀਂ ਮੇਰੇ ਤੋਂ ਤਿੰਨੇ ਤਗੜੇ ਨਹੀਂ ਹੋ, ਪਰ ਇੱਕ ਨਾਲ ਮੇਰੇ ਹਾਣ ਦਾ ਭੀਮ ਹੈ, ਭੀਮ ਨਾਲ ਮੇਰੇ ਨਾਲ ਕੁਸ਼ਤੀ ਕਰ ਲਓ। भीम सैन दे नाल इस तरह कुश्ती की, कुश्ती करन तो कई दिन आपो विच इन्हां दी कुश्ती हुंदी कि हम जा करन ते हट जा करन। अखीर भीम सैन दा सारा बल हार गया, ओह थले सिट लिया सी जरा सिंह ने। उस वेले कृष्ण जी ने सैन के नाल दातन पाड़ के पीला पाड़ के कहा भी ऐ पाड़ दे। उस वेले नाले आपदा बल देता कृष्ण जी ने भीम सैन नू। इन उस वेले सैन तो समझ के लत दे लत रख करके जरा सिंह नू पाड़ता सी। इस प्रकार जरा सिंह का अंत किया। फिर सहदेव का पुत्र कृष्ण के नाल मिलया, जो रिश्ते दे राज सी जग विच आके मिलया सी। ए
जरा संध काल जमन संघारे,
इस प्रकार जरा सिंह दे ताई मारना कीता। फिर होर सुनो, कहिंदे काल जमन संघारे। काल जमन जेड़ा सी ए जेड़े साध संगे जी कृष्ण भगवान दे कोल दे जादो सी, ए इक गर्ग नामे ऋषि सी, इन्हां दा प्रवत सी। ओनू ए टिचर करया करदे, दादा कहिंदे बुढ़ा हो गया ब्याह करा ला किते। इस तरह टिचर करदे, कहिंदा इहो जिहा ब्याह कराऊं जिहड़ा थोनू ना टिकण दी। पछों दे विच जा के इन फिर एक पठानी दे नाल शादी कीती। ओदे पेट विचों एक काल जमन पैदा होया। ए काल जमन फिर जदों चढ़ के आया इत्थे, ए सी इहदा मित्र जरा सिंह दा। जरा सिंह दा मित्र बन के काल जमन चढ़ के आया ते कृष्ण जी मुकाबला करन लगे। कहिंदे जे मैं इहनू हथी मारिया मुक्त हो जूगा, इस करके जे हथ ला दूगे मुसलमान मैं पिटिया जाऊंगा। इस करके कृष्ण जी ओहदे कोलों अगे भज निकले ते काल जमन मगर मगरी जा रहा है। अखीर जिथे मुचकंद राजा पया सी गुफा दे विच, इन देवतियां दी मदद करके बर लई जिहड़ा मैनूं सुत्ते नूं जगावे भस्म हो जाए। ये गुफा दे विच मुचकंद हरी दी गुफा दे विच कृष्ण लत मार के ओहदे ते खट्टा परना ओहदा पा गया। मुचकंद राजे अखां खोलदा ओहनूं काल जमन सामने आ गया, कहिंदा भस्म हो जा। क्यों काल जमन नू मारिया सी छलना कृष्ण जी ने। इस प्रकार काल जमन
जरा संत काल जमन सिंघारे,
काल जरा सिंह नू मारिया ते काल जमन नू भी सिंघारना कीता, मारना कीता सी मुचकंद राजे तो श्राप दुआ के।
रक्त बीज काल नेम बिदारे,
इस प्रकार रक्त बीज जेड़ा सीगा ए जिथे रत डिग पैंदी सी ओने दैत होर बन जांदे सी। इस दे नाल देवी ने बहुत सारा जंग कीता सी, जंग करके हार गई सी। फिर सतयुग दे विच आप जी ने दुष्ट दमन रूप धार करके इस नूं हराया सी। देवी निका जिहा रूप धार के बैठ गई सी। ओदू बाद फिर त्रेते विच बड़ा भारी जंग होया। जंग होने तो काल जिहड़ा रक्त बीज सी इस नूं मारन वास्ते काली दे ताईं निश्चित मत्था फोड़ के जन फतेह निशान बजा के मत्था भन के चंडी ने काली कढ़ी आपदे मत्थे चो। ओह तां खप्पर लै के ओहदियां सारियां बूंदा धरन धरती दे नहीं पैण दित्तियां सारियां पी गई। इस प्रकार काल जमन दा इस तरह रगदवीर दा खून मुका के इनू मारिया सी देवी ने। इन रगदवीर जात का नू मारिया
काल नेम बिदारे,
काल नेम ही दसम पातशाह तां काल जमन दा ही नां आउंदा। पर काल नेमी एक होर होया रामायण विच प्रसंग आउंदा। काल नेमी साहब सिंह जी जिस वक्त लक्ष्मण जी दे बरछी मारी सी इन रावण ने, बरछी मार के ब्रह्मा दे पासों इस ने वर लिया सी, बरछी मार के मूर्छा करता सी। उस वे सुखचैन एक वैद सी लंका दे टापू च, ओनू लिया गया सी। ओनू पुछया भी ये जिंदा हो सकदा है? कहिंदे दिन चढ़ने तो पहला जे सजीवनी बूटी लग जे तां जिंदा हो सकदा है। उस वे रामचंद्र जी ने पुछा सारी फौज चो कोई दिन चढ़ तो पहला लिया सकदा सजीवनी बूटी? सारे मुकर गए, इन्ने चिर नीच नहीं आ सकते। फिर हनुमान तैयार होया। हनुमान जो चलिया राह विच एक काल नेवी रावण दा भेजिया होया पादा बन के राह बह गया। पादा बन के ए बैठ कर कहिंदा तू आ पैर धो के आ, मैथों सिख्या लै। पानी पीन वास्ते गया सी उथे हनुमान। जिस वे सिखा लैण वास्ते गया उथे मच्छी एक बनी हुई सी राक्षसनी, उसने मच्छी बनी दा पैर फड़ लिया। जो पैर फड़ लिया हनुमान दा, इन मच्छी नूं पैर मार के मर दिता। फिर ओ स्वर्ग नूं जांदी कहण लगी आ काल नेमी जिहड़ा भेजिया होया ना, ए रावण दा भेजिया, इनू भी मार दे। ए काल नेमी नूं फिर रावण इन्हें हनुमान ने मुक्की मार के काल ने मेनू बदारता ही नाश करता सी।
दैत संघार संत ने तार
इस प्रकार अंतरयामी दंता नु संघारना किता है ते संता नु तारना किता निष्प्रपंच तो
आपे सतगुरु शब्द विचारे
आपे ही सतगुरु नानक रूप है आप ही सतगुरु अकाल पुरख है आप ही शब्द उपदेश देने वाला है आप ही विचार देने वाला है।
दूजा भाए दैत संघारे
जेडे दैत भा वाले है दंता नु मारा सब नाश किया है।
गुरमुख साज भगत ने सारे
जेडे गुरमुख सन सच्चे भगती करने वाले उन्होंने तार दिता मारे संसार तो।
बूढ़ा दुर्योधन पद खोई
वेखो द्वापर च डुब गया दुर्योधन इन्हें जीत आप दी गुआ ली
राम ना जानिया करता
कृष्ण भगवान नु ग्वालिया दे घर पड़न वाला समझिया इन परमेश्वर का रूप ना जानिया विष्णु का अवतार के करता रूप हमसो
जान को दुख पचा दुख होई
ते पांडवा नु लाख दे किले दे विच साड़न लगे लाख दे मंदिर के उस वेले जन्म जो दुख हुंदा है पहुंचदा है उस वेले अंतरयामी आप दुख मंदा कृष्ण भगवान जी ने उस वेले लाख दे मंदिर विचों इन्हां पांडवा नु जलदिया नु बचाउणा कीता। इस प्रकार जनां नु जदों 12 साल दा दसौंका दित्ता इन जुआ खेल के 13 साल च लोके इन्हां नु भगत विराट कोले बतीत कीता फिर जंग कीता फिर उस वेले एकदम युधिष्ठिर दे ताईं पुछिया कि इस भीम बण दे विच रहिंदे सी भीला ने कदों फड़ लिया दुर्योधन नु दुर्योधन नु फड़ के भील जो लै चले ते राव भीम सैन चक लिया कहिंदे आ वेखो आपां नूं दुश्मन युधिष्ठिर इहनूं हुण मार दीजे ये कहिंदे ना भी जंग करके मारांगे छुड़ाता भीम सैन तो। इस प्रकार 42 सुभाव सी युधिष्ठिर दा अते सच बोलन वाला सुभाव सी। एक दिन पुछा ज्योतिषियां तो कि तेरा भीम नाल जंग उह भीम ने कहिंनूं मारना है ये युधिष्ठिर नूं कहिंदा जथार्थ वक्त है युधिष्ठिर ये युधिष्ठिर इह गल दस मेरा भीम सैन नाल जंग होना है मेरी बजट दी देख किवें होवे ओ कहन लगा तेरी माता ने तेरा पिता जेड़ा सी ओ अन्ना होने करके अखां दे पट्टी बन छड्डी सी किसे वल तकिया नहीं सी जे तू ओदे सामने भी लंघ जे तेरा बजट वर्गा सी हो सकदा है। ए कृष्ण जी ने कहा बड़ा माड़ा काम कीता सी युधिष्ठिर नूं कहिंदे ओ सच तेरा जेड़ा है दुश्मन नूं वधाउण वाला है इत्थे क्यों सच बोलिया क्यों नहीं चुप रहा तू अखीर चुप करा कहिंदा मैं तां जी सच बोलना युधिष्ठिर नूं कहा। उस वेले कृष्ण जी ने जाके मखौल करन लगे कहिंदे नंगा होके नौजवान आपदी मां दे अगे ही लंघेगा उस वेले फुलां दा फेरा जिहा बना के लक दे वाले लंघिया ओ कच्चा थां रह गया भीम सैन ने गुरजां नाल इस प्रकार इन तोड़ के मारिया सी पूला
जन को
बूढ़ा दुर्योधन
बूढ़ा दुर्योधन पात खोल
डुब गया दुर्योधन आपदे मान की कृष्ण जी कहन लगे पंज पिंडी दे दे ते गुजारा कर लैणगे कहन लगा सूई दे छेक ते जिन्ना थां धरती टिके उन्ना भी नहीं देना सूई कबो के चको जे। इस प्रकार आपदी इज्जत गुआली दुर्योधन ने
राम ना जानिया करता सूई
श्री कृष्ण जी दे ताई राम दा रूप ना जानिया के करता पुरुष दा रूप हंसो ए सरदा ने इहदे अंदर आई ए कहन लगा उस वेले झुग्गी जाए बोलिया सभना जी अंदर झुका हस बोले भगवान जी सुनो राजा हुसन मुखा ਭਾਉ ਜਿਹਾ ਦੁਗਲ ਦੇ ਹੋਰੀ ਦੇ ਚਾਹ ਨੂੰ ਚੁੱਖਾ ਗੋਬਿੰਦ ਭਾਉ ਭਗਤ ਦਾ ਭੁੱਖਾ ਇਹ ਵਾਕ ਕਹੇ ਸਨ।
ਜਨ ਕਉ ਦੁਖ ਪਚੈ ਦੁਖ ਹੋਈ
ਜਿਹੜਾ ਜਨਾਂ ਨੂੰ ਦੁੱਖ ਪਹੁੰਚਾਉਂਦਾ ਉਹ ਆਪ ਹੀ ਦੁਖੀ ਹੁੰਦਾ ਅੰਤ ਨੂੰ ਦੁੱਖ ਹੁੰਦਾ ਅੰਤ ਨੂੰ ਅੰਤਰਯਾਮੀ ਨੂੰ ਦੁੱਖ ਹੁੰਦਾ ਸੰਤਨ ਦੁੱਖ ਪਾਏ ਤੇ ਦੁਖੀ ਜਿਹੜਾ ਸੰਤਨ ਦੁੱਖ ਪਾਵੇ ਮਹਾਰਾ ਦੁੱਖ ਮੰਨਦਾ ਉਸਦਾ ਕਿਉਂ ਜਨਾਂ ਨੂੰ ਜਿਹੜਾ ਦੁੱਖ ਪਹੁੰਚਾਵੇ ਅੰਤਰਯਾਮੀ ਆਪ ਨੂੰ ਦੁੱਖ ਸਮਝਦਾ ਕਿ ਉਹ ਜਿਨ੍ਹਾਂ ਨੂੰ ਦੁੱਖ ਚ ਪਹੁੰਚਾਉਣ ਵਾਲੇ ਦਾ ਅੰਤ ਨੂੰ ਉਹ ਹੀ ਦੁਖੀ ਹੋ ਕੇ ਨਾਸ ਹੁੰਦਾ ਹੈ।
ਜਨਮੇਜਾ ਗੁਰ ਸ਼ਬਦ ਨਾ ਜਾਣਿਆ
ਵੇਖੋ ਜਨਮੇਜਾ ਜਿਹੜਾ ਸੀ ਇਹ ਵਿਆਸ ਰਿਸ਼ੀ ਨੇ ਕਦੋਂ ਪੁੱਛਣ ਲੱਗਾ ਮਹਾਰਾਜ ਜੀ ਇਹ ਪਾਂਡਵ ਜਿਹੜੇ ਸਨ ਬੜੇ ਬਲੀ ਸਨ ਸਾਡੇ ਵੱਡੇ ਉਹਨਾਂ ਦੇ ਉੱਤੇ ਕਿਉਂ ਬਿਪਤਾ ਪੈ ਗਈ ਜੇ ਪਹਿਲਾਂ ਪਤਾ ਲੱਗ ਜੇ ਬਿਪਤਾ ਦਾ ਬਚਾਅ ਹੋ ਸਕਦਾ ਤੇ ਬਸੇ ਉਸ ਵੇਲੇ ਵਿਆਸ ਜੀ ਨੇ ਕਿਹਾ ਹੇ ਜਨਮੇਜਾ ਜਿਹੜੀ ਹੋਣੀ ਹੁੰਦੀ ਹੈ ਉਹ ਤਲਦੀ ਨੀ ਹਰੇਕ ਦੇ ਉੱਤੇ ਵਰਤਦੀ ਹੈ ਉਹ ਕਰਦਾ ਕਿ ਜੇ ਪਹਿਲਾਂ ਪਤਾ ਹੋਵੇ ਪ੍ਰਬੰਧ ਹੋ ਸਕਦਾ ਹੈ ਕਹਿਣ ਲੱਗੇ ਲੈ ਤੈਨੂੰ ਪਹਿਲਾਂ ਦੱਸ ਦਿੰਦੇ ਹੈ ਕਿ ਤੂੰ ਹੁਣ ਇੱਥੇ ਜਿਹੜੇ ਸਲੋਤਰੀ ਲੋਕ ਆ ਉਹ ਘੋੜੇ ਦੇ ਚੜ੍ਹਾਉਣਗੇ ਘੋੜੀ ਬੜੀ ਸੁੰਦਰ ਉਹ ਤੂੰ ਖਰੀਦ ਲਏਗਾ ਉਹਦੇ ਤੇ ਚੜ੍ਹ ਕੇ ਦੱਖਣ ਨੂੰ ਜਾਵੇਗਾ ਅਤੇ ਦੱਖਣ ਚ ਜਾ ਕੇ ਜਦੋਂ ਤੂੰ ਦਰਿਆ ਦੇ ਕਿਨਾਰੇ ਸੌਂਜੇਗਾ, ਘੋੜੀ ਨਾਲ ਦਰਿਆਈ ਘੋੜਾ ਮਿਲੂਗਾ, ਉਹਦੇ ਵਿਚੋਂ ਇੱਕ ਅਵਲਕ ਘੋੜਾ ਬੜਾ ਸੁੰਦਰ, ਜਿਹਦੇ ਕਾਲੇ ਕੰਨ ਹੋਣਗੇ ਤੇ ਚਿੱਟਾ ਦੁੱਧ ਵਰਗਾ ਰੰਗ ਹੋਵੇਗਾ, ਉਹਦੇ ਜੱਗ ਕਰਨ ਵਾਸਤੇ ਤੂੰ ਲੱਗੇਗਾ। ਜੱਗ ਵਿਚ ਬ੍ਰਾਹਮਣ 18 ਗੋਦ ਦੇ ਬੁਲਾਵੇਗਾ, ਉਹਨਾਂ 18 ਬ੍ਰਾਹਮਣਾਂ ਨੂੰ ਤੂੰ ਹੱਥੀ ਮਾਰ ਦੇਵੇਗਾ, ਫਿਰ ਤੈਨੂੰ ਕੋੜ ਹੋ ਜਾਏਗਾ। ਤੇ ਫਿਰ ਤੈਨੂੰ ਮੈਂ ਉਸ ਮਹਾਂਭਾਰਤ ਸੁਣਾਵਾਂਗਾ। ਮਹਾਂਭਾਰਤ ਦੇ ਜੰਗ ਵਿਚ ਜੋ ਰਾਜਾ, ਉਸਦਾ ਨਾਂ ਭਦਰਸਾਲ ਰਾਜੇ ਦਾ ਸੀ, ਉਹ ਰਾਜਾ ਹਾਥੀ ਲੈ ਕੇ ਭੀਮਸੈਨ ਦਾ ਮੁਕਾਬਲਾ ਕਰੂਗਾ ਕੈਰਵਾਂ ਵੱਲੋਂ ਹੋ ਕੇ, ਤੇ ਭੀਮਸੈਨ ਨੂੰ ਹਾਥੀਆਂ ਨੂੰ ਚਲਾਵੇਗਾ। ਉਹ ਹਾਥੀ ਆਕਾਸ਼ ਵਿਚ ਹੁਣ ਤੱਕ ਉੱਡਦੇ ਫਿਰਦੇ ਆ, ਤੇ ਮੈਂ ਜਦੋਂ ਇਉਂ ਕਿਹਾ ਤੈ ਮੰਨਣਾ ਨੀ, ਨੱਕ ਸੰਗੋੜੇਗਾ, ਤੇਰੇ ਨੱਕ ਚ ਕੋੜ ਰਹਿ ਜਾਏਗਾ, ਉਸ ਕਰਕੇ ਤੂੰ ਮਰ ਜਾਏਗਾ। ਤੇ ਮੈਂ ਮੰਤਰਾਂ ਦੇ ਜ਼ੋਰ ਨਾਲ ਹਾਥੀਆਂ ਦੇ ਕਰਨ ਦੇ ਸਮਾਨ ਚੋਂ ਡਿਗਾ ਕੇ ਦਿਖਾ ਦਿਆਂਗਾ। ਇਹ ਗੱਲ ਇਸੇ ਪ੍ਰਕਾਰ ਹੋਈ ਸਾਹਿਬ ਸਿੰਘ ਜੀ, ਇਨਕਾ ਘੋੜੇ ਨੀ ਖਰੀਦਣੇ, ਘੋੜੀ ਵੀ ਖਰੀਦੀ, ਸਭ ਕੁਝ ਕੀਤਾ, ਉਸ ਤਰ੍ਹਾਂ ਜੱਗ ਵੀ ਕੀਤਾ। ਸੋ ਮਹਾਰਾਜ ਕਹਿੰਦੇ ਹਨ,
ਜਨਮੇਜਾ ਗੁਰ ਸਾਉਦ ਨਾ ਜਾਣੇ।
ਦੇਖੋ ਜਨਮੇਜੇ, ਰਾਜਾ ਜਨਮੇਜਾ ਦੇ ਮਤੀ ਬਰਜ ਇਤਿਹਾਸ ਵਿਆਸ ਪੜਾਇਆ, ਤਿੰਨ ਕਰ ਜੱਗ 18 ਕਾਏ ਕੇ ਤੁਨਾ ਚਲੇ ਚਲਾਇਆ। ਜਨਮੇਜੇ ਰਾਜੇ ਦੇ ਤਾਈ ਗੁਰੂ ਨੂੰ ਮਤ ਦੇ ਕੇ ਸਮਝਾਇਆ ਸੀ, ਜਨਮੇਜਾ ਗੁਰ ਸਾਉਦ ਨਾ ਜਾਣਿਆ, ਗੁਰੂ ਦੇ ਉਪਦੇਸ਼ ਨੂੰ ਸਮਝਿਆ ਨਾ ਵਿਆਸ ਦੇ ਨੂੰ।
ਕਿਉਂ ਸੁਖ ਪਾਵੇ ਭਰਮ ਭੁਲਾ,
ਦੇਖ ਲੋ ਭਰਮ ਚ ਭੁੱਲ ਗਿਆ ਸੁਖ ਕਿਵੇਂ ਪਾਵੇ, ਸਭ ਕੁਛ ਕਰ ਲਿਆ ਜੋ ਕਰਨਾ ਸੀ।
ਇੱਕ ਤਿਲ ਭੁੱਲੇ ਬਹੁਤ ਪਛਤਾਵੇ।
ਜਦੋਂ ਜੱਗ ਕਰਨ ਲੱਗਾ, ਰਾਣੀ ਆਈ, ਰਾਣੀ ਦਾ ਉੱਤੇ ਜਿਹੜਾ ਬਸਤਰ ਸੀ ਉਹ ਉੱਡ ਗਿਆ, ਬਸਤਰ ਤੋਂ ਮੁੰਡੇ ਹੱਸ ਪਏ, ਉਹ ਬਾਹਮਣ ਨਾਸ ਕਰਤੇ ਸੀ ਸਾਰੇ। ਜਾਂ ਇਸ ਪ੍ਰਕਾਰ ਆਉਂਦਾ ਕਿ ਰਾਣੀ ਲੀੜੇ ਨਵੇਂ ਨਵੇਂ ਬਟਾ ਕੇ ਆਉਂਦੀ ਸੀ, ਇੱਕ ਬਾਹਮਣ ਨੇ ਖੀਰ ਦਾ ਛਿੱਟਾ ਉਹਦੇ ਜੁੱਤੇ ਤੇ ਪਾ ਦਿੱਤਾ, ਜੋ ਨਾ ਬਟਾ ਕੇ ਆਈ ਤੇ ਖੀਰ ਦੇ ਛਿੱਟੇ ਨੂੰ ਸਿਆਣ ਕੇ ਹੱਸ ਗਏ। ਪਰ ਸਾਖੀ ਪ੍ਰਮਾਣ ਚ ਤਾਂ ਕਿਉਂ ਲਿਖਿਆ, ਬਸਤਰ ਉੱਡਣੇ ਕਰਕੇ ਹੱਸੇ ਸਨ। ਰਾਜਨ ਗੁੱਸੇ ਹੋ ਕੇ ਮੇਰੀ ਰਾਣੀ ਨੰਗੀ ਵੇਖ ਕੇ ਕਿਉਂ ਹੱਸੇ ਹੈ, ਇਹ ਬਾਹਮਣ ਮਾਰਤੇ ਸਨ, ਕਿਉਂ ਕੋਹੜੀ ਹੋ ਕੇ ਮਰ ਗਿਆ।
ਇੱਕ ਤਿਲ ਭੁੱਲੇ ਬਹੁਤ ਪਛਤਾਨੇ,
ਇਸ ਪ੍ਰਕਾਰ ਇੱਕ ਤਿਲ ਮਾਤਰ ਵੀ ਭੁੱਲਣੇ ਕਰਕੇ ਹੋਏ ਪਛਤਾਵਾ ਹੀ ਕਰਨਾ ਪਿਆ ਅਖੀਰ ਜਨਮੇਜੇ ਨੂੰ।
ਕੰਸ ਕੇਸ ਚਾਂਡੂਰ ਨਾ ਕੋ,
ਦੇਖ ਲੋ ਕੰਸ ਜਿਹੜਾ ਸੀ ਉਸ ਨੇ ਰਾਮ ਕ੍ਰਿਸ਼ਨ ਦੇ ਭਰਾ 8 ਨੂੰ ਨਾਸ਼ ਕੀਤਾ, ਜਮਦਿਆਂ ਨੂੰ ਮਾਰ ਦਿਆ ਕਰੇ, ਜੇਲ ਚ ਰੱਖੇ ਦੇਵਕੀ ਤੇ ਵਾਸਦੇਵ ਨੂੰ। ਇਸ ਪ੍ਰਕਾਰ ਫਿਰ ਕ੍ਰਿਸ਼ਨ ਭਗਵਾਨ ਜੀ ਜਾ ਕੇ ਗੋਕਲ ਚ ਪਲੇ ਸਨ, ਇਹਦੇ ਘਰ ਦੇ ਵਿਚ ਨੰਦ ਰਾਜੇ ਦੇ ਮਹਿਰ ਦੇ। ਇਸ ਪ੍ਰਕਾਰ ਜੋ ਕ੍ਰਿਸ਼ਨ ਜੀ ਨੂੰ ਇਹਨੇ ਜੱਗ ਦੇ ਬਹਾਨੇ ਬੁਲਾਉਣਾ ਕੀਤਾ,
ਕੰਸ ਕੇਸ ਚਾਂਡੂਰ
ਉਸ ਵੇਲੇ ਸਾਧ ਸੰਗਤ ਜੀ ਕੇਸੀ ਦੈਂਤ ਪਹਿਲਾਂ ਭੇਜਿਆ, ਪਹਿਲਾਂ ਦਾਈ ਆਈ, ਆਈ ਪਾਪਣ ਪੂਤਨਾ ਦੁਹੀ ਖਣੀ ਦਿਓ ਲਾਇ ਬਹਿਲੀ, ਉਹਨੂੰ ਵੀ ਮਾਰਿਆ, ਫਿਰ ਹੋਰ ਦੈਂਤ ਭੇਜੇ, ਫਿਰ ਕੇਸੀ ਗਿਆ ਘੋੜਾ ਬਣ ਕੇ, ਕ੍ਰਿਸ਼ਨ ਜੀ ਨੇ ਬਜਰ ਦੀ ਬਾਂਹ ਬਣਾ ਕੇ ਇਹਦੇ ਲਿਦਾਣੀ ਪ੍ਰਾਣ ਕਰ ਦਿੱਤੇ, ਇਸ ਪ੍ਰਕਾਰ ਕੇਸੀ ਨੂੰ ਮਾਰਿਆ ਸੀ। ਅਤੇ ਚੰਡੂਰ ਤੇ ਮੁਸ਼ਟ ਦੋ ਪਹਿਲਵਾਨ ਸੀ ਕ੍ਰਿਸ਼ਨ ਦੇ, ਇਹਨੇ ਰੰਗ ਮਹਿਲ ਬਣਾਇਆ ਸੀ ਕੁਸ਼ਤੀ ਵਾਸਤੇ। ਉਸ ਵੇਲੇ ਸਾਧ ਸਿੰਘ ਜੀ ਮੰਗਵਾਏ ਸੀ ਕ੍ਰਿਸ਼ਨ ਜੀ, ਜਿਸ ਵੇਲੇ ਕ੍ਰਿਸ਼ਨ ਜੀ ਮੰਗਵਾਏ ਸਨ ਉਸ ਵਕਤ ਇਹ ਚੰਡੂਰ ਦੇ ਨਾਲ ਤਾਂ ਕ੍ਰਿਸ਼ਨ ਜੀ ਨੇ ਜੰਗ ਕੀਤਾ, ਤੇ ਮੁਸ਼ਟ ਦੇ ਨਾਲ ਬਲਰਾਮ ਨੇ ਜੰਗ ਕੀਤਾ, ਦੋਵੇਂ ਦੈਂਤ ਮਾਰ ਦਿੱਤੇ ਸੀ। ਫਿਰ ਕੁਬਲੀਆ ਪੀਰ ਦੇ ਤਾਈ ਮਾਰਿਆ ਸੀਗਾ, ਉਹਦੇ ਦੰਦ ਪੱਟ ਕੇ ਉਸ ਦੇ ਤਾਈ ਨਾਸ਼ ਕੀਤਾ ਸੀ ਉਖੇੜ ਉਖੇੜ ਕੇ। ਇਸ ਪ੍ਰਕਾਰ ਕੋਈ ਵੀ ਦੈਂਤ ਨੀ ਰਿਹਾ, ਚਲੂਰ ਤੇ ਮੁਸ਼ਟ ਦੋਵੇਂ ਪਹਿਲਵਾਨ ਵੀ, ਕੰਸ ਵੀ ਤੇ ਕੇਸੀ ਆਦਿਕ ਵੀ। ਕੰਸ ਨੂੰ ਕੇਸਾਂ ਤੋਂ ਪਕੜ ਕੇ ਪਟਕਾ ਦਿੱਤਾ ਸੀ,
ਰਾਮ ਨਾ ਚੀਨਿਆ ਆਪਣੀ ਪਤ ਖੋਈ,
ਰਾਮ ਨੂੰ ਇਹਨਾਂ ਨੇ ਜਾਣਿਆ ਨੀ ਭਾਈ, ਆਪਦੀ ਇੱਜ਼ਤ ਹੀ ਸਾਰਿਆਂ ਨਾਲ ਦੈਂਤਾਂ ਬੁੱਧੀ ਵਾਲਿਆਂ ਨੂੰ ਗੁਆ ਲਈ,
ਬਿਨ ਜਗਦੀਸ ਨਾ ਰੱਖੈ ਕੋਈ,
ਬਿਨਾਂ ਪਰਮੇਸ਼ਰ ਤੋਂ ਕੌਣ ਰੱਖ ਸਕਦਾ। ਭਾਵੇਂ ਇਹ ਇਹਨਾਂ ਨੂੰ ਜ਼ੋਰ ਸੀ ਹੰਕਾਰ ਦਾ ਕਿ ਅਸੀਂ ਆਪ ਹੀ ਬਲ ਦੇ ਨਾ ਰਹਿ ਸਕਦੇ ਹਾਂ,
ਬਿਨ ਗੁਰ ਗਰਭ ਨਾ ਮੇਟਿਆ ਜਾ,
ਗੁਰੂ ਸਾਹਿਬ ਤੋਂ ਹੰਕਾਰ ਨੀ ਕੋਈ ਵੀ ਮਿਟਾ ਸਕਦਾ। ਜਿਸ ਹੰਕਾਰ ਕਰਕੇ ਚੌਹਾਂ ਜੁਗਾਂ ਦੇ ਦੇਖ ਲੋ ਜੀਵ ਮਰ ਗਏ, ਉਹ ਹੰਕਾਰ ਹੈ, ਸੋ ਗੁਰੂ ਸਾਹਿਬ ਤੋਂ ਬਗੈਰ ਮਿਟਾਇਆ ਨੀ ਜਾਂਦਾ ਕਿਸੇ ਦੇ ਪਾਸੋਂ।
ਗੁਰਮਤ ਧਰਮ ਧੀਰਜ ਹਰਨਾ,
ਇਹਦਾ ਗੁਰਮਤ ਧਾਰਨ ਕਰੀਏ, ਧਰਮੀ ਹੋਈਏ, ਗੁਰੂ ਦੀ ਸਿੱਖਿਆ ਨੂੰ ਧਾਰੀਏ, ਧੀਰਜ ਧਾਰੀਏ, ਪਰਮੇਸ਼ੁਰ ਦੇ ਨਾਮ ਕਰਕੇ ਧਰਮ ਚ ਪੱਕੇ ਰਹੀਏ, ਧੀਰਜ ਹੋਵੇ, ਅਕਾਮ ਦੇ ਵਿਸ਼ਿਆਂ ਮਿਲਿਆਂ ਤੋਂ ਫੇਰ ਵੀ ਮਨ ਜਪ ਸਤ ਨਾਮ ਡੋਲੇ, ਪੂਰਾ ਧਰਮ ਰੱਖੇ, क्यों हरी दे नाम करके गुरमतवा करनी ते तीर जवाले होइए।
नानक नाम मिले गुण
गाए, गुरां दे पासों नाम मिलदा है, नाम मिले ते गुणा नूं गाइए सच्चे पातशाह दे तां भाई हंकार तो बच के मुक्त होइदा है, नहीं तां गाए इस प्रकार जेड़े है ये सारे मारे गए। किवें हंकारी आदमियों का नाश हुंदा रहिंदा है, इको ऐसी कभी हो सकी है।
बिन गुर गर्व ना मेटिया जाए, गुरमत धर्म पीर जहर नाए, नानक नाम मिले गुण गाए।
वाहिगुरु जी का खालसा, वाहिगुरु जी की फतेह।